सर इसके साथ आपको सिटी लोकेशन मिलेगी एयरपोर्ट एंड सेंट्रल रोड के सेक्शन पे नोबल फ्रेश फूड।
सुन रहे हो जी रेडियो प्रोग्राम खबर साथ। प्रोग्राम दे प्राउड स्पॉन्सर ने होम लाइट सोलर सिटी 905-913-8500, गेल स्वीट फैक्ट्री 905-799-2616, मॉर्गेज दिली जसपुलर जी 416-732-2611, मैक्रो ग्लोबल इमीग्रेशन तो सीमा बयाना जी 905-452-0000, कनेडा कंज्यूमर क्रेडिट असिस्टेंस तो जसपीर हुंदल जी 416-502-3100, कमर्शियल ट्रक ट्रेनिंग अकेडमी 905-450-0032, 427 रियल्टी इंक तो अवतार मिनहास जी 416-744-9393। ग्रोसरी करनी है तो एशियन फूड सेंटर की किसी भी लोकेशन से विजिट किया जा सकता है जी। एशियन फूड सेंटर हेड ऑफिस का नंबर 416-740-3262, टोरंटो ट्रक टायर सेंटर 416-689-1765, केडी होम्योपैथी तो डॉक्टर कुलदीप जी 647-818-0055, शेरगिल ला ऑफिस 905-790-3636। कमर्शियल ट्रक ट्रेनिंग अकेडमी, ट्रक का लाइसेंस लेना ऑटोमेटिक या मैनुअल तो पहुंचो 1190 मायर साइड ड्राइव मिसिसागा, जिथे तुहानू वन टू वन ट्रेनिंग दित्ती जांदी है। तजर्बेकार इंस्ट्रक्टर, फुली पेव्ड यार्ड, ब्रांड न्यू इक्विपमेंट, एमटीओ अप्रूव्ड प्राइवेट करियर कॉलेज। 905-450-0032, 905-450-0032। एयर ब्रेक दी क्लासां हरेक शनिचरवार अते एतवार, यह जॉब लैण विच वी तुहाडी मदद करनगे। 905-450-0032।
ਮੈਨੂੰ ਚਾਹੀਦਾ ਹੈ ਫਿਊਚਰ ਸਿਕਿਓਰ
ਤੇ ਮੈਨੂੰ ਚਾਹੀਦੀ ਹੈ ਫਾਈਨੈਂਸ਼ੀਅਲ ਸਿਕਿਉਰਿਟੀ ਮੋਰ ਤੇ ਫਿਰ ਕਿਉਂ ਜਾਣਾ ਕਿਤੇ ਹੋਰ ਅੱਜ ਹੀ ਕਾਲ ਕਮਾਓ ਇੰਸ਼ੋਰੈਂਸ ਐਡਵਾਈਜ਼ਰ ਸਾਜਨਦੀਪ ਸਿੰਘ ਨੂੰ
ਤੁਹਾਨੂੰ ਤੁਹਾਡੀਆਂ ਲੋੜਾਂ ਮੁਤਾਬਕ ਬੈਸਟ ਇੰਸ਼ੋਰੈਂਸ ਪਾਲਿਸੀ ਵਧੀਆ ਰੇਟ ਤੇ ਲੈ ਕੇ ਦਿੰਦੇ ਨੇ
ਲਾਈਫ ਇੰਸ਼ੋਰੈਂਸ ਸੁਪਰਵੀਜ਼ਾ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ FHSA ਟ੍ਰੈਵਲ ਐਂਡ ਵਿਜ਼ਿਟਰ ਇੰਸ਼ੋਰੈਂਸ RRSP RESP TFSA ਅੱਜ ਹੀ ਕਾਲ ਕਰੋ ਆਲ ਕਾਈਂਡ ਇੰਸ਼ੋਰੈਂਸ ਦੇ ਇੰਸ਼ੋਰੈਂਸ ਐਡਵਾਈਜ਼ਰ ਸਾਜਨਦੀਪ ਸਿੰਘ ਨੂੰ 647-799-21-6477-8921।
एशियन फूड सेंटर दिया सारी लोकेशन ते लग चुकी है 2 अप्रैल तो 19 अप्रैल तक विसाखी सेल। दीप और दीप मल्टीग्रेन आटा 14.99, 10 पाउंड इंडिया गेट प्रीमियम राइस 12.99, 2 पाउंड बाघ बकरी टी 10.99, 2 किलो मदानी दही 5.99। इस तो अलावा ताजे फल फ्रूट, इंडिया वाले भांडे, दाला, सब्जियां, मिठाइयां आते होर भी सब कुछ मिलता जी अंडर वन रूफ। विजिट एशियन फूड सेंटर, कॉल 416-740-3262।
मैं हाँ गुरप्रीत पुरबा, सुनो मेरी गल, 20 सालां दा तजर्बा, बदल दवा हर पल, खरीदो बेचो जा करो इन्वेस्ट, हर डील विच मैं दवा बेस्ट तो बेस्ट।
कॉल नाउ फॉर ऑल रियल एस्टेट डील्स 416-669-1423, दैट्स 416-669-1423। गुरप्रीत पुरबा।
If you have a Canadian criminal record, you could be eligible for a pardon. Pardons Canada is a non-profit organization with over 30 years of experience helping Canadians clear their record. We offer a free, confidential assessment to see if you qualify. A criminal record can affect your ability to travel to the U.S., find employment, secure housing, and child custody. Call today at 1-888-488-6657 or visit www.pardons.org. Pardons Canada, Canada's trusted leader in pardons and record suspensions.
Watering dishes, yummy samosa, sweets and more. Thodi zubaan de na na, thoda man vi mange more.
ਤੁਸੀਂ ਗੋਲਫ ਖੇਡਣ ਦੇ ਸ਼ੌਕੀਨ ਹੋ ਅਤੇ ਸਰਦੀਆਂ ਵਿਚ ਗੋਲਫ ਕੋਰਸ ਬੰਦ ਹੋਣ ਕਾਰਨ ਖੇਡ ਨਹੀਂ ਪਾ ਰਹੇ ਤਾਂ ਕੈਲੇਡਨ ਕੰਟਰੀ ਕਲੱਬ ਤੁਹਾਡੇ ਲਈ ਹੈ। 350 ਏਕੜ ਦੇ ਇਸ ਗੋਲਫ ਕੋਰਸ ਦੇ ਵਿਚ ਆਲਾ ਦਰਜੇ ਦੇ ਗੋਲਫ ਕਲੱਬ ਵਿਚ ਇਨਡੋਰ ਗੋਲਫ ਖੇਡਣ ਦਾ ਪ੍ਰਬੰਧ ਹੈ। ਤੁਸੀਂ ਸਿਮੂਲੇਟਰ ਦੇ ਉਤੇ ਇਨਡੋਰ ਗੋਲਫ ਖੇਡੋ ਅਤੇ ਪ੍ਰੈਕਟਿਸ ਕਰੋ। ਵਧੀਆ ਰੈਸਟੋਰੈਂਟ ਤੇ 500 ਬੰਦੇ ਦੇ ਲਈ ਬੈਂਕਟ ਦੀਆਂ ਸਮਾਵਾਂ ਉਪਲਬਧ ਹਨ। ਕਾਲ ਕਰੋ 905-880-200-9058380200 golfcaledon.ca 2121 ओल्ड बेस लाइन रोड कैलेडन। Enjoy the beautiful scenic view.
चाहते हो किसी को भी कनाडा बुलाना,
पर मम्मी पापा मेरे पास जल्दी जल्दी आना।
स्टूडेंट, बिजनेस वीजा या कोई आना चाहे विजिटर,
ब्रदर को बुलाना है या आना चाहे सिस्टर।
Center.
CWC Immigration.
CWC Immigration. 905-670-4444.
670-44-44. CWC Immigration. आपको आपके अपनों से मिलाए।
ਅਸੀਂ ਐਮਰਜੈਂਸੀ ਦੇ ਵਿੱਚ ਛੇਤੀ ਅਤੇ ਵਧੀਆ ਰਿਪੇਅਰਸ ਵਿੱਚ ਮੁਹਾਰਤ ਰੱਖਦੇ ਹਾਂ। ਸਾਡੀ ਤਜਰਬੇਕਾਰ ਟੀਮ ਤੁਹਾਡੇ ਟਰੱਕ ਅਤੇ ਟ੍ਰੇਲਰ ਦੀ ਟਾਇਰ ਰਿਪਲੇਸਮੈਂਟ, ਅਲਾਈਨਮੈਂਟ, ਟਰੱਕ ਵਾਸ਼, ਲੂਬ, ਐਨੂਅਲ ਸੇਫਟੀ ਕਰਕੇ ਉਹਨੂੰ ਛੇਤੀ ਹੀ ਕੰਮ ਕਰਨ ਯੋਗ ਬਣਾ ਸਕਦੀ ਹੈ। ਸਾਡੇ ਕੋਲ ਨਿਊ ਟਾਇਰਸ ਦੀ ਰੀਟੇਲ ਅਤੇ ਹੋਲਸੇਲ ਵਾਸਤੇ ਵੱਡੀ ਸਿਲੈਕਸ਼ਨ ਹੈ। ਟੋਰਾਂਟੋ ਟਰੱਕ ਟਾਇਰ ਸੈਂਟਰ, ਜਾਣੀ ਵਧੀਆ ਕੰਮ ਤੇ ਵਧੀਆ ਕਸਟਮਰ ਸਰਵਿਸ। ਟੋਰਾਂਟੋ ਟਰੱਕ ਟਾਇਰ ਸੈਂਟਰ, ਕੀਪ ਮੂਵਿੰਗ ਨੋ ਮੈਟਰ ਵਾਟ। 416-679-1700।
ਰੇਡੀਓ ਪ੍ਰੋਗਰਾਮ ਖਬਰ ਸਾਹ ਦੇ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਮੈਂ ਸਾਜਿੰਦੀ ਸਿੰਘ ਅੱਜ ਦਾ ਪ੍ਰੋਗਰਾਮ ਲੈ ਕੇ ਤੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਜੀ। ਰੇਡੀਓ ਪ੍ਰੋਗਰਾਮ ਖਬਰ ਸਾਹ 9 ਵਜੇ ਤੋਂ ਲੈ ਕੇ ਤੇ 10 ਵਜੇ ਤੱਕ ਤੁਹਾਡਾ ਸਾਡਾ ਸਾਥ ਰਹਿੰਦਾ ਜੀ। ਅੱਜ ਦਿਨ ਸੋਮਵਾਰ ਅਪ੍ਰੈਲ ਮਹੀਨੇ ਦੀ 13 ਤਰੀਕ, ਸਮਾਂ ਇਸ ਵਕਤ 9:06 ਦਾ ਹੋ ਚੁੱਕਿਆ ਜੀ। ਤਾਪਮਾਨ ਦੀ ਜੇਕਰ ਆਪਾਂ ਗੱਲਬਾਤ ਕਰੀਏ ਤਾਂ ਇਸ ਵਕਤ ਤਾਪਮਾਨ 20-13 ਡਿਗਰੀ ਦੇ ਆਸ ਪਾਸ ਦੱਸਿਆ ਜਾ ਰਿਹਾ ਹੈ ਔਰ ਅੱਗੇ ਚੱਲ ਕੇ ਤਾਪਮਾਨ ਜਿਹੜਾ ਆ ਉਹ 14-15 ਡਿਗਰੀ ਤੱਕ ਚਲਿਆ ਜਾਵੇਗਾ। ਫਿਰ ਬਾਅਦ ਦੁਪਹਿਰ 1-2 ਵਜੇ ਜਿਹੜਾ ਆ ਉਹ 20 ਡਿਗਰੀ ਤੱਕ ਚਲਿਆ ਜਾਣ ਦੀ ਸੰਭਾਵਨਾ ਹੈ, 20-21 ਡਿਗਰੀ ਤੱਕ। ਤੇ ਇਸ ਵਕਤ ਆਸਮਾਨ ਦੇ ਵਿਚ ਜਿਹੜੇ ਆ ਬੱਦਲ ਛਾਏ ਹੋਏ ਨੇ, ਹਲਕੀ ਹਲਕੀ ਬੂੰਦਾਬਾਂਦੀ ਜਿਹੜੀ ਆ ਕੁਝ ਹੋ ਰਹੀ ਆ ਤੇ ਫਿਰ 10 ਵਜੇ ਜਿਹੜੀ ਆ ਉਹ ਬਾਰਿਸ਼ ਤੇ ਬਾਅਦ ਦੇ ਵਿਚ ਤੇਜ਼ ਹਵਾਵਾਂ ਵਗਣ ਦੀ ਸੰਭਾਵਨਾ ਵੀ ਜਿਹੜੀ ਦੱਸੀ ਜਾ ਰਹੀ ਆ। ਉਹਦੇ ਮੂਰਲੇ ਦਿਨ ਇਸੇ ਤਰ੍ਹਾਂ ਆਸਮਾਨ ਦੇ ਵਿਚ ਬੱਦਲ ਜਿਹੜੇ ਉਹ ਛਾਏ ਰਹਿਣਗੇ ਤੇ ਬਾਰਿਸ਼ ਜਿਹੜੀ ਆ ਉਹ ਹੁੰਦੀ ਰਹੇਗੀ। ਤਾਪਮਾਨ ਜਿਹੜੇ ਆਉਂਦੇ ਮੂਰਲੇ ਦਿਨ ਆ ਅੱਜ ਵਾਲੇ ਦਿਨ ਦੇ ਵਾਂਗ ਹੀ ਕਾਫੀ ਨਿੱਘੇ ਨਿੱਘੇ ਦਿਨ ਜਿਹੜੇ ਉਹ ਰਹਿਣ ਵਾਲੇ ਨੇ। ਸੋ ਤਾਪਮਾਨ 23 ਡਿਗਰੀ ਤੱਕ ਮੈਕਸੀਮਮ ਰਹੇਗਾ ਜੀ ਆਉਣ ਵਾਲੇ ਦਿਨ ਵੀ ਤੇ ਆਉਂਦੇ ਮੂਰਲੇ ਦਿਨ ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ, ਸ਼ਨਿਚਰਵਾਰ, ਐਤਵਾਰ ਲਗਾਤਾਰ ਬਾਰਿਸ਼ ਜਿਹੜੀ ਆ ਬੱਦਲ ਤੇ ਬਾਰਿਸ਼ ਜਿਹੜੀ ਆ ਉਹ ਹੁੰਦੀ ਰਹੇਗੀ। ਸੂਰਜ ਦੀ ਜੇਕਰ ਆਪਾਂ ਗੱਲਬਾਤ ਕਰੀਏ 6:37 ਤੇ ਸੂਰਜ ਚੜਿਆ ਸੀ ਤੇ ਸ਼ਾਮ ਨੂੰ 8 ਵਜੇ ਸੂਰਜ ਜਿਹੜਾ ਉਹ ਛਿਪੇਗਾ। ਹਵਾ ਦੀ ਰਫ਼ਤਾਰ ਇਸ ਵਕਤ 17 ਕਿਲੋਮੀਟਰ ਪ੍ਰਤੀ ਘੰਟੇ ਦੇ ਨਾਲ, ਇਸ ਵਕਤ ਤਾਪਮਾਨ 9 ਡਿਗਰੀ ਦੇ ਆਸ ਪਾਸ ਮਹਿਸੂਸ ਹੋ ਰਿਹਾ ਜੀ। ਤੁਸੀਂ ਜੁੜੇ ਰੇਡੀਓ ਪ੍ਰੋਗਰਾਮ ਖ਼ਬਰ ਸਾਹਿਬ ਦੇ ਨਾਲ। ਬੜੀ ਜਲਦੀ ਸਪੋਰਟਸ ਸੈਗਮੈਂਟ ਲੈ ਕੇ ਗੁਰਪ੍ਰੀਤ ਗੁਰਬਾ ਜੀ ਵੀ ਸਾਡੇ ਨਾਲ ਜੁੜਨਗੇ ਤੇ ਬਾਅਦ ਵਿਚ ਸਪੋਰਟਸ ਸੈਗਮੈਂਟ ਤੋਂ ਰਾਈਟ ਦੀਸ਼ ਭਾਜੀ ਵੀ ਸਾਡੇ ਨਾਲ ਹੋਣਗੇ। ਬਹੁਤ ਸਾਰੀਆਂ ਖ਼ਬਰਾਂ ਜਿਹੜੀਆਂ ਨੇ ਉਹ ਲੋਕਲ ਇੱਥੇ ਦੀਆਂ ਜਿਹੜੀਆਂ ਪੋਲੀਟਿਕਸ ਦੇ ਰਿਲੇਟਡ ਨੇ ਤੇ ਨਾਲ ਦੀ ਨਾਲ ਕੁਝ ਹੋਰ ਲੋਕਲ ਖ਼ਬਰਾਂ ਤੇ ਨੈਸ਼ਨਲ ਇੰਟਰਨੈਸ਼ਨਲ ਖ਼ਬਰਾਂ ਤੇ ਵੀ ਤੁਹਾਡੇ ਨਾਲ ਸਾਂਝ ਪਾਉਣਗੇ। ਪ੍ਰੋਗਰਾਮ ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ ਦੇ ਸਹਿਯੋਗ ਦੇ ਨਾਲ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੁੰਦੇ ਹਾਂ ਜੀ। ਟਰੱਕ ਦਾ ਤੁਸੀਂ ਲਾਇਸੈਂਸ ਲੈਣਾ ਚਾਹੁੰਦੇ ਹੋ ਤਾਂ ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਆ ਜੀ। ਬੜੇ ਲੰਬੇ ਸਮੇਂ ਤੋਂ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਆ ਰਹੇ ਨੇ ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ। 905-450-0032 ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਹੈ। 1190 ਮਾਈਸਾਈ ਡਰਾਈਵ ਮਿਸੀਸਾਗਾ ਤੇ ਵਿਜ਼ਿਟ ਕੀਤਾ ਜਾ ਸਕਦਾ ਹੈ। 1-to-1 ਟ੍ਰੇਨਿੰਗ ਹੁੰਦੀ ਹੈ ਜੀ ਇਹਨਾਂ ਦੇ ਵੱਲੋਂ। ਸੈਟਰਡੇ ਤੇ ਸੰਡੇ ਏਅਰ ਬ੍ਰੇਕ ਦੀਆਂ ਕਲਾਸਿਸ ਹੁੰਦੀਆਂ ਨੇ ਔਰ ਫੁੱਲੀ ਟ੍ਰੇਨਡ ਪ੍ਰੋਫੈਸ਼ਨਲ ਸਟਾਫ ਆ, ਫੁੱਲ ਟ੍ਰੇਨਿੰਗ ਇਹਨਾਂ ਦੇ ਵੱਲੋਂ ਦਿੱਤੀ ਜਾਂਦੀ ਹੈ। ਇੱਕ ਵਾਰੀ ਜ਼ਰੂਰ ਤੁਸੀਂ ਇਹਨਾਂ ਦੀ ਲੋਕੇਸ਼ਨ ਤੇ ਵਿਜ਼ਿਟ ਕਰਨਾ ਹੈ। 1190 ਮਾਇਰਸਾ ਡਰਾਈਵ ਮਿਸੀਸਾਗਾ। ਬ੍ਰੈਂਡ ਨਿਊ ਇਕੁਇਪਮੈਂਟ, ਤਜਰਬੇਕਾਰ ਇੰਸਟਰਕਟਰ ਨੇ, ਆਟੋਮੈਟਿਕ ਮੈਨੁਅਲ ਟਰੱਕ ਦੀ ਟ੍ਰੇਨਿੰਗ ਤੁਹਾਨੂੰ ਚਾਹੀਦੀ ਹੈ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਹੈ। ਨਾਲ ਦੀ ਨਾਲ ਫੁੱਲੀ ਪੇਮ ਯਾਰਡ, ਜਿਵੇਂ ਅੱਜ ਮੀਂਹ ਪੈ ਗਿਆ ਤਾਂ ਵੀ ਉੱਥੇ ਤੁਹਾਨੂੰ ਕੋਈ ਦਿੱਕਤ ਨਹੀਂ ਆਉਣੀ। ਫੁੱਲੀ ਪੇਮ ਯਾਰਡ ਜਿੱਦਾਂ ਆਪਣੀਆਂ ਸੜਕਾਂ ਨੇ ਇੱਦਾਂ ਦਾ ਇਹਨਾਂ ਦਾ ਯਾਰਡ ਆ, ਉੱਥੇ ਜਾ ਕੇ ਤੁਸੀਂ ਇੱਕ ਵਾਰੀ ਜ਼ਰੂਰ ਚੈੱਕ ਕਰੋ ਤੇ ਜਿਹੜੀ ਇਹਨਾਂ ਦੇ ਵੱਲੋਂ ਟ੍ਰੇਨਿੰਗ ਦਿੱਤੀ ਜਾਂਦੀ ਆ ਉਹ ਵੀ ਤੁਸੀਂ ਇਹਨਾਂ ਨੂੰ ਚੈੱਕ ਕਰ ਸਕਦੇ ਹੋ। ਡੌਕ ਤੇ ਬੈਗ ਕਿਵੇਂ ਲਗਾਉਣੀ ਆ, ਦੋ ਟ੍ਰੇਲਰ ਦੇ ਵਿਚਕਾਰ ਬੈਗ ਕਿਵੇਂ ਲਗਾਇਆ ਜਾ ਸਕਦੀ ਆ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਹੈ। 905-450-0032 ਤੇ ਗਿੱਲ ਸਵੀਟ ਫੈਕਟਰੀ ਸਪੋਰਟ ਸੈਗਮੈਂਟ ਦੇ ਪ੍ਰਾਊਡ ਸਪੋਂਸਰ ਨੇ। ਜੋ ਗਿੱਲ ਸਵੀਟ ਫੈਕਟਰੀ ਦੇ ਨਾਲ ਤੁਸੀਂ ਸੰਪਰਕ ਕਰਨਾ ਹੈ, 6 ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ ਜੀ। 905-799-2616 ਤੇ ਸੰਪਰਕ ਕੀਤਾ ਜਾ ਸਕਦਾ ਤੇ ਗੁਰਪ੍ਰੀਤ ਪੁਰਬਾ ਜੀ ਸਪੋਰਟ ਸੈਗਮੈਂਟ ਲੈ ਕੇ ਸਾਡੇ ਨਾਲ ਜੁੜਦੇ ਨੇ। ਸੋ ਆਓ ਫਿਰ ਗਿੱਲ ਸਵੀਟ ਫੈਕਟਰੀ ਦੇ ਸਹਿਯੋਗ ਦੇ ਨਾਲ ਪੇਸ਼ ਹੈ ਜੀ ਸਪੋਰਟ ਸੈਗਮੈਂਟ ਤੇ ਸਪੋਰਟ ਸੈਗਮੈਂਟ ਨੂੰ ਲੈ ਕੇ ਹਾਜ਼ਰ ਨੇ ਗੁਰਪ੍ਰੀਤ ਪੁਰਬਾ ਜੀ। ਗੁਰਪ੍ਰੀਤ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ ਦੇ ਵਿਚ।
ਧੰਨਵਾਦ ਸਾਜਨਦੀਪ ਜੀ, ਤੁਹਾਨੂੰ ਤੇ ਰੇਡੀਓ ਖਬਰ ਸਾਹਿਬ ਦੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ। ਉਮੀਦ ਹੈ ਜੀ ਸਾਰਿਆਂ ਦਾ ਵੀਕਐਂਡ ਬਹੁਤ ਵਧੀਆ ਰਿਹਾ ਹੋਵੇਗਾ ਤੇ ਵਿਸਾਖੀ ਦੀਆਂ ਵੀ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਮੁਬਾਰਕਾਂ ਜੀ।
ਜੀ ਬਿਲਕੁਲ ਜੀ, ਸੋ ਵਿਸਾਖੀ ਦੀਆਂ ਸਮੂਹ ਸੰਗਤਾਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਜੀ। ਤੇ ਆਓ ਫਿਰ ਆਪਾਂ ਚੱਲਦੇ ਆ ਜੀ ਰੇਡੀਓ ਪ੍ਰੋਗਰਾਮ ਖਬਰਸਾਰ ਦੇ ਵੱਲੋਂ ਵੀ ਤੇ ਅਦਾਰਾ ਕੈਨੇਡੀਅਨ ਪੰਜਾਬੀ ਪੋਸਟ ਦੇ ਵੱਲੋਂ ਵੀ ਸਮੂਹ ਸਿੱਖ ਸੰਗਤਾਂ ਨੂੰ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਜੀ ਤੇ ਸਾਡੇ ਪੰਜਾਬੀ ਦੇ ਅਖਬਾਰ ਦੇ ਵਿੱਚ ਕੈਨੇਡੀਅਨ ਪੰਜਾਬੀ ਪੋਸਟ ਤੇ ਵੀ ਅੱਜ ਬਹੁਤ ਸਾਰੇ ਮੈਸੇਜ ਜਿਹੜੇ ਨੇ ਉਹ ਵੀ ਪਹੁੰਚ ਕੀਤੇ ਨੇ ਤੇ ਐਮ ਪੀ ਅਮਨ ਸੋਢੀ ਦੇ ਵੱਲੋਂ ਵੀ ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਜੀ ਤੇ ਅੱਗੇ ਚੱਲ ਕੇ ਐਮ ਪੀ ਅਮਨ ਸੋਢੀ ਹੁਣਾਂ ਦਾ ਮੈਸੇਜ ਵੀ ਅਸੀਂ ਆਪਣੇ ਸਰੋਤਿਆਂ ਦੇ ਨਾਲ ਸਾਂਝਾ ਕਰਾਂਗੇ ਜੀ ਗੁਰਪ੍ਰੀਤ ਜੀ
ਡੈਫੀਨੇਟਲੀ ਜੀ ਗੋਲਫ ਤੋਂ ਸ਼ੁਰੂ ਕਰਦੇ ਆ ਅਗਸਤ ਮਾਸਟਰਸ ਜਾਂ ਕਹਿ ਲੋ ਗ੍ਰੀਨ ਜੈਕਟ ਵਾਲਾ ਜਿਹੜਾ ਇਹ ਟੂਰਨਾਮੈਂਟ ਹੁੰਦਾ ਮਾਸਟਰਸ ਉਸ ਦੇ ਵਿਚ ਰੋਰੀ ਮੈਕਲਰੋਏ ਇਕ ਵਾਰੀ ਫੇਰ ਤੋਂ ਚੈਂਪੀਅਨ ਬਣੇ ਨੇ ਬੈਕ ਟੂ ਬੈਕ ਚੈਂਪੀਅਨਸ਼ਿਪ ਗ੍ਰੀਨ ਜੈਕਟ ਜਿੱਤਣ ਵਾਲੇ ਉਹ ਚੌਥੇ ਪਲੇਅਰ ਬਣੇ ਨੇ ਇਨ ਦਾ ਹਿਸਟਰੀ ਆਫ ਗੋਲਫ ਇਸ ਤੋਂ ਪਹਿਲਾਂ ਜੈਕ ਨਿਕਲਸ ਨਿਕ ਫਾਲਡੋ ਤੇ ਟਾਈਗਰ ਵੁਡਸ ਇਹ ਕਾਰਨਾਮਾ ਕਰ ਚੁੱਕੇ ਨੇ ਸੋ ਟਾਈਗਰ ਵੁਡਸ ਤੋਂ ਬਾਅਦ ਹੁਣ ਰੋਰੀ ਮੈਕਲਰੋਏ ਦੀ ਵਾਰੀ ਆਈ ਹੈ ਤੇ ਸਕੋਰ ਵਿਦ 12 ਅੰਡਰ ਪਾਰ ਜਾਂ ਮਾਈਨਸ 12 ਦੇ ਸਕੋਰ ਦੇ ਨਾਲ ਉਹ ਚੈਂਪੀਅਨ ਬਣੇ ਨੇ ਸੋ ਬਹੁਤ ਬਹੁਤ ਮੁਬਾਰਕਾਂ ਨੇ ਜੀ ਰੋਰੀ ਮੈਕਲਰੋਏ ਨੂੰ ਐਨ ਬੀ ਏ ਦੇ ਵਿਚ ਟੋਰਾਂਟੋ 136 ਦੇ ਮੁਕਾਬਲੇ 101 ਦੇ ਸਕੋਰ ਦੇ ਨਾਲ ਬਰੁਕਲਿਨ ਤੋਂ ਜੇਤੂ ਰਿਹਾ ਬਿਗ ਵਿਨ ਫੋਰ ਟੋਰਾਂਟੋ ਪਲੇ ਆਫ ਸਪੋਟ ਜਿਹੜੀ ਹੈ ਜੀ ਉਹ ਕੰਪਲੀਟਲੀ ਬੁੱਕ ਹੋ ਚੁੱਕੀ ਹੈ ਪੰਜਵੇਂ ਨੰਬਰ ਤੇ ਫਿਨਿਸ਼ ਕੀਤਾ ਤੇ ਅਸਲੀ ਬਿਗ ਟੈਸਟ ਜਿਹੜਾ ਹੁਣ ਪਲੇ ਆਫ ਦੇ ਵਿਚ ਟੋਰਾਂਟੋ ਦਾ ਸ਼ੁਰੂ ਹੋਏਗਾ ਰੈਪਟਰਸ ਦਾ ਫਸਟ ਰਾਊਂਡ ਦੇ ਵਿਚ ਕਲੀਵਲੈਂਡ ਕੈਵਲੀਅਰਸ ਦੇ ਨਾਲ ਜਿਹੜੇ ਆ ਮੈਚਿਸ ਹੋਣਗੇ ਸੋ ਦੇਖਦੇ ਆ ਉਥੇ ਸਾਡੀ ਟੀਮ ਕਿਸ ਤਰ੍ਹਾਂ ਪਰਫਾਰਮ ਕਰਦੀ ਹੈ ਐਨ ਐਚ ਐਲ ਦੇ ਵਿਚ ਫਲੋਰੀਡਾ 6-2 ਦੇ ਨਾਲ ਟੋਰਾਂਟੋ ਤੋਂ ਜੇਤੂ ਰਿਹਾ ਔਰ ਸੈਟਰਡੇ ਤੇ ਸੰਡੇ ਮੌਂਟਰੀਅਲ ਦੇ ਦੋ ਮੈਚ ਸੀ ਸੈਟਰਡੇ ਨੂੰ ਕੋਲੰਬਸ 5-2 ਦੇ ਨਾਲ ਮੌਂਟਰੀਅਲ ਤੋਂ ਜੇਤੂ ਰਹੀ ਹੈ ਤੇ ਕੱਲ ਮੌਂਟਰੀਅਲ 4-1 ਦੇ ਨਾਲ ਨਿਊਯਾਰਕ ਆਈਲੈਂਡਰਸ ਤੋਂ ਜੇਤੂ ਰਿਹਾ ਅੱਜ ਰਾਤ ਨੂੰ ਟੋਰਾਂਟੋ ਵਰਸਿਸ ਡੈਲਸ ਇਹ ਜਿਹੜਾ ਮੁਕਾਬਲਾ ਸ਼ਾਮ ਨੂੰ 7:30 ਹੋਏਗਾ ਮੇਜਰ ਲੀਗ ਬੇਸਬਾਲ ਦੇ ਵਿਚ ਮਿਨੇਸੋਟਾ ਟਵਿਨਸ 8-2 ਦੇ ਨਾਲ ਟੋਰਾਂਟੋ ਤੋਂ ਜੇਤੂ ਰਹੇ ਨੇ ਸੀਰੀਜ਼ ਉਨ੍ਹਾਂ ਨੇ 2-1 ਦੇ ਨਾਲ ਜਿੱਤੀ ਹੈ ਟੀਮ ਸਾਡੀ ਆਲਰੇਡੀ ਸਟਰਗਲ ਤਾਂ ਕਰ ਹੀ ਰਹੀ ਸੀ ਨਾਲ ਦੇ ਨਾਲ ਇੰਜਰੀਜ਼ ਬਹੁਤ ਜ਼ਿਆਦਾ ਨੇ ਔਰ ਉਸ ਦੇ ਵਿਚ ਇਕ ਹੋਰ ਐਡੀਸ਼ਨ ਹੋ ਗਈ ਹੈ ਜਾਰਜ ਸਪ੍ਰਿੰਗਰ ਉਹ ਵੀ ਜਿਹੜੇ ਆ ਤਕਰੀਬਨ ਮਿਨੀਮਮ 6 ਵੀਕ ਵਾਸਤੇ ਆਊਟ ਨੇ ਵਿਦ ਫ੍ਰੈਕਚਰਡ ਟੋ ਸੋ ਜਿਹੜੀ ਲਿਸਟ ਸੀਗੀ ਇੰਜਰੀਜ਼ ਇਸ ਦੇ ਵਿਚ ਕਰਕ ਕੋਡੀ ਪੌਂਸ ਹਾਊਜ਼ੇ ਬੈਰੀਓਜ਼ ਟ੍ਰੇਸ ਆਵੇ ਜਿਮੀ ਗਾਰਸੀਆ ਸ਼ੇਨ ਬੀਬਰ ਸੈਂਟੈਂਡਰ ਆਲਰੇਡੀ ਸ਼ਾਮਲ ਸੀਗੇ ਉਸ ਦੇ ਵਿਚ ਜਾਰਜ ਸਪ੍ਰਿੰਗਰ ਦਾ ਵੀ ਨਾਮ ਸ਼ਾਮਲ ਹੋ ਗਿਆ ਸੋ ਕਿਸ ਤਰੀਕੇ ਦੇ ਨਾਲ ਇਸ ਐਡਵਰਸ ਟਾਈਮ ਨੂੰ ਟੋਰਾਂਟੋ ਬਲੂ ਜੇਸ ਪੈਨ ਆਊਟ ਕਰਦੇ ਨੇ ਜਾਂ ਪਲੇ ਕਰਦੇ ਨੇ ਉਹ ਦੇਖਣ ਵਾਲੀ ਚੀਜ਼ ਰਹੇਗੀ ਔਰ ਇਸ ਸੀਜ਼ਨ ਦੀ ਆਲਰੇਡੀ ਜਿਹੜਾ ਕਿ ਹਲੇ ਸ਼ੁਰੂ ਹੋਇਆ ਉਸ ਦੇ ਡਿਫਾਈਨਿੰਗ ਮੂਮੈਂਟ ਜਿਹੜੇ ਇਹ ਆਲਰੇਡੀ ਹੋ ਸਕਦੇ ਨੇ ਮੂਵਿੰਗ ਆਨ ਟੂ ਕ੍ਰਿਕਟ ਆਈ ਪੀ ਐਲ ਦੇ ਵਿਚ ਕੱਲ ਆਰ ਸੀ ਬੀ ਨੇ ਮੁੰਬਈ ਨੂੰ 18 ਰਨਸ ਦੇ ਨਾਲ ਹਰਾ ਦਿੱਤਾ ਹਾਈ ਸਕੋਰਿੰਗ ਮੈਚ ਰਿਹਾ ਆਰ ਸੀ ਬੀ ਨੇ ਪਹਿਲਾਂ 247 ਬਣਾਏ ਜਵਾਬ ਵਿਚ ਮੁੰਬਈ ਦੇ 222 ਰਨ ਬਣੇ ਅਰਲੀਅਰ ਜਿਹੜਾ ਪਹਿਲਾ ਮੈਚ ਹੋਇਆ ਸੀਗਾ ਉਸ ਦੇ ਵਿਚ ਜੀ ਟੀ ਨੇ ਲਖਨਊ ਸੁਪਰ ਜਾਇੰਟਸ ਨੂੰ 7 ਵਿਕਟਸ ਦੇ ਨਾਲ ਹਰਾ ਦਿੱਤਾ ਲਖਨਊ ਦੇ 164 ਦੇ ਜਵਾਬ ਵਿਚ ਜੀ ਟੀ ਨੇ 165 ਰਨ 3 ਵਿਕਟਾਂ ਦੇ ਨੁਕਸਾਨ ਤੇ ਬਣਾ ਕੇ ਇਹ ਮੈਚ ਜਿੱਤ ਲਿਆ ਸੈਟਰਡੇ ਪੰਜਾਬ ਨੇ ਹੈਦਰਾਬਾਦ ਨੂੰ ਬੀਟ ਕੀਤਾ ਸੀ ਤੇ ਚੇਨਈ ਨੇ ਵੀ ਦਿੱਲੀ ਨੂੰ ਹਰਾ ਕੇ ਪਹਿਲੀ ਜਿੱਤ ਦਰਜ ਕੀਤੀ ਸੀ ਅੱਜ ਰਾਜਸਥਾਨ ਵਰਸਿਸ ਸਨਰਾਈਜ਼ਰ ਹੈਦਰਾਬਾਦ 10 ਵਜੇ ਇਹ ਮੁਕਾਬਲਾ ਹੋਣਾ ਤੇ ਇਕ ਚੋਟੀ ਦਾ ਮੁਕਾਬਲਾ ਜਿਹੜਾ ਜੀ ਇਹ ਹੋਏਗਾ ਕਿਉਂਕਿ ਦੋਨੇ ਪਾਸੇ ਬੈਟਿੰਗ ਦੀ ਜੇਕਰ ਗੱਲ ਕਰਦੇ ਹਾਂ ਤਾਂ ਤਾਬੜ ਤੋੜ ਬੱਲੇਬਾਜ਼ ਨੇ ਸੋ ਦੇਖਦੇ ਹਾਂ ਇਸ ਦੇ ਵਿਚ ਅੱਜ ਕਿਹੜੀ ਟੀਮ ਬਾਜ਼ੀ ਮਾਰਦੀ ਹੈ ਪੀ ਐਸ ਐਲ ਦੇ ਵਿਚ ਹੈਦਰਾਬਾਦ ਨੇ ਇਸਲਾਮਾਬਾਦ ਨੂੰ ਕੱਲ 6 ਵਿਕਟਸ ਦੇ ਨਾਲ ਹਰਾ ਦਿੱਤਾ ਅੱਜ ਮੁਲਤਾਨ ਵਰਸਿਸ ਪੇਸ਼ਾਵਰ ਦਾ ਮੁਕਾਬਲਾ ਹੋਣਾ 10 ਵਜੇ ਸ਼ੁਰੂ ਹੋਏਗਾ ਟੈਨਿਸ ਦੇ ਵਿਚ ਮੌਂਟੇ ਕਾਰਲੋ ਮਾਸਟਰਸ ਟੂਰਨਾਮੈਂਟ ਫਿਨਿਸ਼ ਹੋਇਆ ਉਸ ਦੇ ਵਿਚ ਸਿਨਰ ਨੇ ਜਿਹੜਾ ਅਲਕਰਾਜ਼ ਨੂੰ ਫਾਈਨਲ ਦੇ ਵਿਚ ਹਰਾਇਆ ਇਸ ਜਿੱਤ ਦੇ ਨਾਲ ਉਨ੍ਹਾਂ ਨੇ ਨੰਬਰ 1 ਦੀ ਜਿਹੜੀ ਰੈਂਕਿੰਗ ਆ ਉਸ ਨੂੰ ਰੀਕਲੇਮ ਕੀਤਾ ਸੋ ਜੈਨਿਕ ਸਿਨਰ ਨੂੰ ਬਹੁਤ ਬਹੁਤ ਮੁਬਾਰਕਾਂ ਲਾਸਟ ਬਟ ਨੋਟ ਦ ਲੀਸਟ ਕਰਲਿੰਗ ਲੀਗ ਜਿਹੜੀ ਕਿ ਪਹਿਲੀ ਵਾਰੀ ਦਾ ਰੌਕ ਲੀਗ ਸ਼ੁਰੂ ਹੋਈ ਸੀ ਉਸ ਦੇ ਵਿਚ ਫਸਟ ਟਾਈਮ ਜਿਹੜੇ ਚੈਂਪੀਅਨਸ਼ਿਪ ਬਣੇ ਨੇ ਉਸ ਟੀਮ ਦਾ ਨਾਮ ਹੈ ਦ ਸ਼ੀਲਡ ਕਰਲਿੰਗ ਕਲੱਬ ਉਨ੍ਹਾਂ ਨੇ ਫਾਈਨਲ ਦੇ ਵਿਚ ਟਾਈਫੂਨ ਕਰਲਿੰਗ ਕਲੱਬ ਨੂੰ 2-1 ਦੇ ਨਾਲ ਹਰਾ ਕੇ ਚੈਂਪੀਅਨਸ਼ਿਪ ਜਿੱਤੀ ਹੈ ਉਨ੍ਹਾਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਲਾਸਟਲੀ ਇੰਡੀਆ ਤੋਂ ਜਿਹੜੀ ਅਜੇ ਸੈਡ ਨਿਊਜ਼ ਹੈ ਵੈਸੇ ਐਂਟਰਟੇਨਮੈਂਟ ਜਗਤ ਦੇ ਨਾਲ ਜੁੜੀ ਹੋਈ ਹੈ ਇੰਡੀਅਨ ਮਿਊਜ਼ਿਕ ਇੰਡਸਟਰੀ ਦਾ ਇਕ ਹੋਰ ਜੈਮ ਆਸ਼ਾ ਭੋਸਲੇ ਉਨ੍ਹਾਂ ਦੀ ਵੀ 92 ਸਾਲ ਦੀ ਉਮਰ ਦੇ ਵਿਚ ਡੈਥ ਦੀ ਨਿਊਜ਼ ਆਈ ਹੈ 12,000 ਤੋਂ ਵੱਧ ਸੌਂਗਸ ਤੇ 20 ਇੰਡੀਅਨ ਪਲੱਸ ਫੋਰਨ ਲੈਂਗੁਏਜਸ ਦੇ ਵਿਚ ਉਨ੍ਹਾਂ ਨੇ ਗਾਣੇ ਗਾਏ ਮੇ ਹਰ ਸੋਲ ਰੈਸਟ ਇਨ ਪੀਸ ਐਂਡ ਦੈਟ ਸੈਡ ਮੈਂ ਸਪੋਰਟਸ ਨੂੰ ਇੱਥੇ ਹੀ ਰੈਪ ਅਪ ਕਰਦਾ ਜੀ ਅਨਲੈਸ ਤੁਸੀਂ ਕੁਝ ਐਡ ਕਰਨਾ ਚਾਹੁੰਦੇ
ਥੈਂਕ ਯੂ ਗੁਰਪ੍ਰੀਤ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਗਿੱਲ ਸਵੀਟ ਫੈਕਟਰੀ ਦੇ ਸਹਿਯੋਗ ਦੇ ਨਾਲ ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਣੇ ਜੀ ਸਪੋਰਟਸ ਸੈਗਮੈਂਟ ਗਿੱਲ ਸਵੀਟ ਫੈਕਟਰੀ 6 ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ ਜੀ 905-799-2600 ਸੋ ਆਓ ਫਿਰ ਜਗਦੀਸ਼ ਭਾਅ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ ਜੀ, ਬਹੁਤ ਸਾਰੀਆਂ ਖ਼ਬਰਾਂ ਲੋਕਲ ਨੈਸ਼ਨਲ ਇੰਟਰਨੈਸ਼ਨਲ ਖ਼ਬਰਾਂ ਤੇ ਝਾਤ ਮਾਰਦੇ ਨੇ ਤੇ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਣਗੇ। ਪ੍ਰੋਗਰਾਮ ਦੀਆਂ ਖ਼ਬਰਾਂ ਦਾ ਇਹ ਹਿੱਸਾ ਜਿਹੜਾ ਹੈਗਾ ਜੀ ਉਹ ਏਸ਼ੀਅਨ ਫੂਡ ਸੈਂਟਰ ਦੇ ਸਹਿਯੋਗ ਨਾਲ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੁੰਦੇ ਹਾਂ। ਏਸ਼ੀਅਨ ਫੂਡ ਸੈਂਟਰ ਤੇ ਵਿਸਾਖੀ ਸੇਲ ਜਿਹੜੀ ਆ ਉਹ ਲੱਗੀ ਹੋਈ ਹੈ ਜੀ, 416-740-3262 ਹੈੱਡ ਆਫਿਸ ਦਾ ਨੰਬਰ ਹੈ, 10 ਵੈਸਟ ਮੋੜ ਹੈ ਡਰਾਈਵ ਲੋਕੇਸ਼ਨ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਜਾਂ ਫਿਰ ਏਸ਼ੀਅਨ ਫੂਡ ਸੈਂਟਰ ਦੀ ਕਿਸੇ ਵੀ ਨੇੜੇ ਲੋਕੇਸ਼ਨ ਤੇ ਵਿਜ਼ਿਟ ਕੀਤਾ ਜਾ ਸਕਦਾ। ਤੇ ਨਾਲ ਦੀ ਨਾਲ ਟੋਰਾਂਟੋ ਟਰੱਕ ਟਾਇਰ ਸੈਂਟਰ, ਟਰੱਕਾਂ ਦੇ ਟਾਇਰ ਪਾਉਣੇ ਨੇ, ਟੋਰਾਂਟੋ ਟਰੱਕ ਟਾਇਰ ਸੈਂਟਰ 416-679-1765, 225 ਕਲੇਰਪੋਰਟ ਡਰਾਈਵ ਇਟੋਵੀਕੋ ਤੇ ਵਿਜ਼ਿਟ ਕੀਤਾ ਜਾ ਸਕਦਾ। ਤੇ ਨਾਲ ਦੀ ਨਾਲ ਕੈਲਡਨ ਕੰਟਰੀ ਕਲੱਬ ਗੋਲਫ ਖੇਡਣ ਦੇ ਸ਼ੌਕੀਨ ਹੋ ਇਨਡੋਰ ਗੋਲਫਿੰਗ ਖੇਡਣੀ ਆ 905-838-0200 ਤੇ ਗੱਲਬਾਤ ਕੀਤੀ ਜਾ ਸਕਦੀ ਆ। 2121 ਓਲਡ ਬੇਸ ਲਾਈਨ ਰੋਡ ਕੈਲਡਨ ਵਿਜ਼ਿਟ ਕੀਤਾ ਜਾ ਸਕਦਾ। ਜੀ ਹਾਂ ਭਾਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ ਦੇ ਵਿਚ।
ਥੈਂਕ ਯੂ ਸੋ ਮਚ ਸਾਜਨਦੀਪ ਜੀ, ਧੰਨਵਾਦ। ਮੈਂ ਜਗਦੀਸ਼ ਸਿੰਘ ਗਰੇਵਾਲ ਸਟੂਡੀਓ ਦੇ ਵਿਚ ਸਾਜਨਦੀਪ ਤੇ ਗੋਪਿਤ ਬੋਭਾ ਜੀ ਪ੍ਰੋਗਰਾਮ ਖਬਰਸਾਰ ਲੈ ਕੇ ਤੁਹਾਡੀ ਸੇਵਾ ਵਿਚ, ਤੁਹਾਡਾ ਸਭ ਦਾ ਇਸ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਜੀ ਆਇਆਂ ਨੂੰ। ਸੋ ਗੋਪਿਤ ਜੀ, ਕੀ ਹਾਲ ਨੇ?
ਬਹੁਤ ਵਧੀਆ ਜਗਦੀਸ਼ ਜੀ, ਤੁਸੀਂ ਦੱਸੋ ਕਿਵੇਂ ਰਿਹਾ ਵੀਕਐਂਡ?
ਬਹੁਤ ਅੱਛਾ, ਔਰ ਕਾਫੀ ਇਵੈਂਟ ਵੀਕਐਂਡ ਉੱਤੇ ਸੀ ਜਿਨ੍ਹਾਂ ਨੂੰ ਅਟੈਂਡ ਕਰਨ ਦਾ ਮੌਕਾ ਮਿਲਿਆ। ਤੇ ਆਓ ਆਪਾਂ ਗੱਲਬਾਤ ਨੂੰ ਅੱਗੇ ਤੋਰਦੇ, ਥੋੜੇ ਜਿਹਾ ਫੀਫਾ ਕੱਪ ਬਾਰੇ ਥੋੜੀ ਜਿਹੀ ਚਰਚਾ ਕਰੋ ਕਿ ਇਹਦੀ ਟਰਾਫੀ ਆ ਜਿਹੜੀ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਦੇ ਵਿਚ ਇਸ ਸਮੇਂ ਲਿਜਾਈ ਜਾ ਰਹੀ ਹੈ, ਟੋਰਾਂਟੋ ਚ ਕਦੋਂ ਆਵੇਗੀ ਤੇ ਸਾਡੇ ਗ੍ਰੇਟਰ ਟੋਰਾਂਟੋ ਏਰੀਏ ਦੇ ਵਿਚ ਕਿਹੜੇ ਕਿਹੜੇ ਸ਼ਹਿਰਾਂ ਦੇ ਵਿਚ ਇਹ ਹੋਵੇਗੀ, ਅਤੇ ਨਾਲ ਦੀ ਨਾਲ ਬਹੁਤ ਥੋੜਾ ਸਮਾਂ ਰਹਿ ਗਿਆ ਤੇ ਇਹ ਵੀ ਹੁਣ ਫਾਈਨਲ ਹੋ ਗਿਆ ਕਿ ਕੈਨੇਡਾ ਨੇ ਕਿਹਦੇ ਕਿਹਦੇ ਨਾਲ ਖੇਡਣਾ, ਤੇ ਇਹਦਾ ਜੇ ਡਿਟੇਲ ਥੋੜਾ ਜਿਹਾ ਹੋ ਜਾਵੇ ਜੇ ਪਾਸ ਹੈਗਾ ਤੁਹਾਡੇ।
ਬਿਲਕੁਲ ਜਗਦੀਸ਼ ਜੀ, ਜਿਹੜੀ ਆ ਟਰਾਫੀ ਦੀ ਆਪਾਂ ਲਾਸਟ ਫਰਾਈਡੇ ਵੀ ਗੱਲ ਕੀਤੀ ਸੀ ਕਿ ਟਰਾਫੀ ਦਾ ਟੂਰ ਜਿਹੜਾ ਕੈਨੇਡਾ ਦੇ ਵਿਚ ਸ਼ੁਰੂ ਹੋ ਗਿਆ, ਵੈਂਕੂਵਰ ਤੋਂ ਸ਼ੁਰੂ ਹੋ ਗਿਆ ਤੇ ਮੌਂਟਰੀਅਲ, ਆਟਵਾ, ਸਾਰੇ ਪਾਸੇ ਹੁੰਦੇ ਹੋਏ, ਵਿਨੀਪੈਗ ਤੋਂ ਹੁੰਦੇ ਹੋਏ ਲਾਸਟ ਜਿਹੜਾ ਜੀ ਉਹ ਟੋਰਾਂਟੋ ਦੇ ਵਿਚ ਹੋਣਾ, ਦੋ ਦਿਨ ਹੋਣਾ। ਆਈ ਥਿੰਕ ਇਫ ਮਾਈ ਮੈਮਰੀ ਇਜ਼ ਓਕੇ, 24-25 ਤਰੀਕ ਨੂੰ ਜਿਹੜਾ ਜੀ ਇੱਥੇ ਹੋਣਾ ਜਾਂ 23-24 ਨੂੰ, ਆਈ ਵਿਲ ਡਬਲ ਚੈੱਕ। ਤੇ ਉਸ ਤੇ ਚਲਦੇ ਹੋਏ ਹਲੇ ਫਾਈਨਲ ਜਿਹੜੀ ਲੋਕੇਸ਼ਨ ਫਰਾਈਡੇ ਤੱਕ ਸੈਟਅਪ ਨਹੀਂ ਹੋਈ ਸੀ ਕਿ ਕੀ ਉਹ BMO ਫੀਲਡ ਦੇ ਵਿਚ ਹੀ ਹੋਏਗਾ ਜਾਂ ਫਿਰ ਲੇਕ ਸ਼ੋਰ ਦੇ ਉੱਤੇ ਕਿਤੇ ਕਰਾਇਆ ਜਾਏਗਾ। ਉਹ ਫਾਈਨਲ ਜਿਹੜੀਆਂ ਸੈਟਿੰਗਸ ਨੇ ਉਹ ਹੋਣੀਆਂ ਬਾਕੀ ਨੇ। ਉਸ ਤੋਂ ਬਿਨਾਂ ਮਿਸੀਸਾਗਾ ਦੇ ਵਿਚ ਵੀ ਜਿਹੜੇ ਅਜੇ ਈਵੈਂਟਸ ਰੱਖੇ ਗਏ ਨੇ, ਫੀਫਾ ਦੀ ਆਫੀਸ਼ੀਅਲ ਜਿਹੜੀ ਸੋਕਰ ਬਾਲ ਹੈ ਉਹ ਅਵੇਲੇਬਲ ਹੋਏਗੀ ਸਕੁਏਅਰ ਵਨ ਵਾਲੇ ਏਰੀਆ ਦੇ ਵਿਚ, ਤੇ ਉੱਥੇ ਹੋਰ ਰੰਗਾ ਰੰਗ ਪ੍ਰੋਗਰਾਮ ਹੋਣਗੇ ਤਾਂ ਕਿ ਫੈਨ ਫਾਲੋਇੰਗ ਜਿਹੜੀ ਆ ਹੁਣ ਤੋਂ ਹੀ ਸ਼ੁਰੂ ਕਰ ਦਿੱਤੀ ਜਾਵੇ। ਐਜ਼ ਫਾਰ ਐਜ਼ ਕੈਨੇਡਾ ਦੀ ਤੁਸੀਂ ਗੱਲ ਕੀਤੀ ਹੈ ਤੇ 12 ਜੂਨ ਨੂੰ ਜਿਹੜਾ ਜੀ ਆਪਣਾ ਬੋਸਨੀਆ ਹਰਜ਼ੇਗੋਵੀਨਾ ਦੇ ਨਾਲ ਮੈਚ ਹੋਣਾ ਕਿਉਂਕਿ ਉਨ੍ਹਾਂ ਨੇ ਇਟਲੀ ਨੂੰ ਹਰਾ ਦਿੱਤਾ ਸੀ। ਸੋ ਜਿੱਥੇ ਤੱਕ ਆਪਣੇ ਗਰੁੱਪ ਦੀ ਗੱਲ ਕਰਦੇ ਆ, ਗਰੁੱਪ ਆਪਣਾ ਸਟਰੋਂਗ ਹੈ, ਪਰ ਆਪਣੀ ਟੀਮ ਸਵਿਟਜ਼ਰਲੈਂਡ ਦੇ ਨਾਲ, ਕਤਾਰ ਦੇ ਨਾਲ ਤੇ ਬੋਸਨੀਆ ਹਰਜ਼ੇਗੋਵੀਨਾ ਨੂੰ ਜੇਕਰ ਆਪਾਂ ਰੈਂਕਿੰਗ ਦੇ ਬੇਸ ਤੇ ਵੀ ਗੱਲ ਕਰਦੇ ਹਾਂ ਤਾਂ ਸਾਡੀ ਟੀਮ ਅੱਗੇ ਜਾਣੀ ਚਾਹੀਦੀ ਹੈ। ਸਵਿਟਜ਼ਰਲੈਂਡ ਸਭ ਤੋਂ ਅੱਗੇ ਆ, 19 ਆ ਉਹਨਾਂ ਦੀ ਰੈਂਕਿੰਗ ਤੇ ਸਾਡੀ 30ਵੇਂ ਨੰਬਰ ਤੇ ਆ ਕਰੰਟ ਰੈਂਕਿੰਗ, ਤੇ ਬਾਕੀ ਦੋਨੇ ਟੀਮਾਂ 55ਵੇਂ ਤੇ 65ਵੇਂ ਨੰਬਰ ਤੇ ਨੇ। ਸੋ ਲੈਟਸ ਹੋਪ ਕਿ ਸਾਡੀ ਟੀਮ ਵਧੀਆ ਪਰਫਾਰਮ ਕਰੇ। ਕੋਚ ਜੈਸੀ ਮਾਰਸ਼, ਉਹਨਾਂ ਨੂੰ ਵੀ ਪੂਰੀਆਂ ਉਮੀਦਾਂ ਨੇ। ਐਜ਼ ਫਾਰ ਐਜ਼ ਸਾਡੀ ਯੰਗ ਟੀਮ ਇੰਜਰੀਜ਼ ਤੋਂ ਬਿਨਾਂ ਰਹਿੰਦੀ ਹੈ, ਇੰਜਰੀਜ਼ ਜੇਕਰ ਮੇਜਰ ਨਹੀਂ ਹੁੰਦੀਆਂ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਕੈਨੇਡਾ ਦੀ ਟੀਮ ਬਹੁਤ ਵਧੀਆ ਪਰਫਾਰਮ ਜਿਹੜਾ ਇਸ ਟੂਰਨਾਮੈਂਟ ਚ ਕਰੇਗੀ।
ਧੰਨਵਾਦ ਗੁਪਤੂ ਜੀ, ਤੇ ਆਓ ਫਿਰ ਆਪਾਂ ਖਬਰਾਂ ਦਾ ਸਿਲਸਿਲਾ ਅੱਗੇ ਤੋਰਦੇ ਹਾਂ। ਸ਼ੁੱਕਰਵਾਰ ਨੂੰ ਆਪਣੀਆਂ ਪੂਰੀਆਂ ਨਜ਼ਰਾਂ ਲੱਗੀਆਂ ਹੋਈਆਂ ਸਨ ਕਿ ਜੋ ਪਾਕਿਸਤਾਨ ਦੇ ਵਿਚ ਸ਼ਾਂਤੀ ਵਾਰਤਾ ਹੋਣ ਜਾ ਰਹੀ ਹੈ ਉਸ ਦੇ ਉੱਤੇ ਉਹਦੀਆਂ ਖ਼ਬਰਾਂ ਹੁਣ ਲਗਭਗ ਸਭ ਨੇ ਸੋਹੇ ਲਈਆਂ ਕਿ ਇਹ ਜਿਹੜੀ ਸ਼ਾਂਤੀ ਵਾਰਤਾ ਆ ਬੇਸਿੱਟਾ ਰਹੀ ਔਰ ਕੋਈ ਡੀਲ ਬਿਨਾਂ ਬਣਾਏ ਅਮੈਰੀਕਨ ਡੈਲੀਗੇਸ਼ਨ ਤੇ ਨਾਲ ਦੀ ਨਾਲ ਇਰਾਨੀਅਨ ਡੈਲੀਗੇਸ਼ਨ ਨੇ ਜਿਹੜੇ ਉਹ ਵਾਪਸ ਆ ਗਏ ਨੇ। ਦੋਵੇਂ ਵੱਡੇ ਪੱਧਰ ਦੇ ਉੱਤੇ ਆਪਣੇ ਸਾਰੇ ਅਮਲਾ ਫੈਲਾ ਨਾਲ ਲੈ ਕੇ ਗਏ ਸੀਗੇ ਔਰ ਜਿੱਥੇ ਅਮਰੀਕਾ ਦੀ ਜਿਹੜੀ ਬਹਿਸ ਵੱਲੋਂ ਅਗਵਾਈ ਕੀਤੀ ਗਈ ਉਸ ਦੇ ਨਾਲ ਨਾਲ ਇਰਾਨ ਤੋਂ ਉਨ੍ਹਾਂ ਦੇ ਸਪੀਕਰ ਉਨ੍ਹਾਂ ਨੇ ਅਗਵਾਈ ਕੀਤੀ ਤੇ ਨਾਲ ਦੀ ਨਾਲ ਉਨ੍ਹਾਂ ਦੇ ਹੋਰ ਉੱਚ ਅਧਿਕਾਰੀ ਸਾਰੇ ਉਨ੍ਹਾਂ ਦੇ ਨਾਲ ਸ਼ਾਮਲ ਸੀ। 21 ਘੰਟੇ ਦੱਸੀ ਜਾ ਰਹੀ ਹੈ ਕਿ ਵਾਰਤਾਲਾਪ ਚੱਲੀ ਔਰ ਜਿਸ ਦੇ ਵਿਚ ਵੱਖ ਵੱਖ ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਗਈ ਪਰ ਅੰਤ ਨੂੰ ਕਿਸੇ ਗੱਲ ਦੇ ਉੱਤੇ ਵੀ ਕੋਈ ਸਹਿਮਤੀ ਨਾ ਹੋਣ ਕਾਰਨ ਇਹ ਦੋਵੇਂ ਡੈਲੀਗੇਸ਼ਨ ਨੇ ਜਿਹੜੇ ਉਹ ਵਾਪਸ ਆ ਗਏ। ਸੋ ਗੁਰਪ੍ਰੀਤ, ਇਸ ਦੇ ਉੱਤੇ ਕਾਫੀ ਚਿੰਤਾ ਸੀਗੀ ਕਿ ਕਿਸੇ ਜਿਵੇਂ ਖਾਸ ਤੌਰ ਦੇ ਉੱਤੇ ਇਰਾਨ ਦੇ ਉੱਤੇ ਜੋ ਇਰਾਨ ਦਾ ਡੈਲੀਗੇਸ਼ਨ ਸੀ, ਜੋ ਇਰਾਨ ਦਾ ਜਹਾਜ਼ ਸੀ, ਉਸ ਤੇ ਕੋਈ ਅਟੈਕ ਨਾ ਹੋਵੇ। ਸੋ ਇਹਦੇ ਬੜੇ ਪੁਖਤਾ ਪ੍ਰਬੰਧ ਕੀਤੇ ਗਏ ਸੀ, ਜਿਸ ਹੋਟਲ ਦੇ ਵਿਚ ਇਰਾਨ ਨੂੰ ਰੱਖਿਆ ਜਾ ਰਿਹਾ ਉਸ ਦੇ ਉੱਤੇ ਅਟੈਕ ਨਾ ਹੋਵੇ, ਇਸ ਲਈ ਪਾਕਿਸਤਾਨ ਨੇ ਦੋਵਾਂ ਨੂੰ ਇੱਕੋ ਹੋਟਲ ਦੇ ਵਿਚ ਹੀ ਰੱਖਿਆ ਤੇ ਇੱਕੋ ਹੋਟਲ ਦੇ ਵਿਚ ਹੋਣ ਕਾਰਨ ਇਹ ਵੀ ਬੜੀ ਸੀਕ੍ਰੇਟ ਰੱਖਿਆ ਗਿਆ ਕਿ ਕੌਣ ਕਿਸ ਪਾਸੇ ਕਿੱਥੇ ਕਿਸ ਤਰ੍ਹਾਂ ਹੋਵੇਗਾ। ਸੋ ਜੇ ਕੋਈ ਅਟੈਕ ਹੁੰਦਾ ਤਾਂ ਦੋਵਾਂ ਟੀਮਾਂ ਦੇ ਉੱਤੇ ਇਹ ਅਟੈਕ ਹੁੰਦਾ। ਸੋ ਇਸ ਤਰ੍ਹਾਂ ਦੇ ਬੜੇ ਪੁਖਤਾ ਪ੍ਰਬੰਧ ਪਾਕਿਸਤਾਨ ਵੱਲੋਂ ਕੀਤੇ ਗਏ, ਪੂਰੀ ਕੋਸ਼ਿਸ਼ ਕੀਤੀ ਗਈ, ਪਰ ਫਿਰ ਵੀ ਜਿਹੜੀ ਇਹ ਗੱਲਬਾਤ ਦਾ ਪੇਸ਼ਿਸ਼ਤਾ ਰਹੀ। ਤੇ ਅੱਜ ਹੁਣ ਨਜ਼ਰਾਂ ਲੱਗੀਆਂ ਹੋਈਆਂ ਨੇ ਡੋਨਲਡ ਟਰੰਪ ਦੇ ਉੱਤੇ ਕਿ ਅੱਜ ਹੁਣ ਤੋਂ ਕੁਝ ਸਮੇਂ ਬਾਅਦ ਸਟੇਟ ਆਫ ਫਾਰਮੂਜ਼ ਦੇ ਵਿਚ ਡੋਨਲਡ ਟਰੰਪ ਨੇ ਗੱਲ ਕੀਤੀ ਹੈ ਕਿ ਬਈ ਅਸੀਂ ਇਰਾਨ ਦੀਆਂ ਬਾਕੀ ਸਾਰੀਆਂ ਪੋਰਟਾਂ ਨੂੰ ਬਲੌਕ ਕਰ ਦੇਣਾ, ਕੋਈ ਵੀ ਜਿਹੜਾ ਇਰਾਨ ਦਾ ਜਹਾਜ਼ ਉਥੋਂ ਤੇਲ ਲੈ ਕੇ ਨਿਕਲੇਗਾ ਉਹਦੇ ਫਰੈਂਡਲੀ ਕੰਟਰੀ ਦਾ ਜਾਂ ਇਰਾਨ ਕਿਤੇ ਭੇਜੇਗਾ ਤੇ ਅਸੀਂ ਉਸ ਨੂੰ ਬਲੌਕ ਕਰਾਂਗੇ। ਇਰਾਨ ਨੇ ਧਮਕੀ ਦਿੱਤੀ ਹੈ ਕੋਈ ਵੀ ਅਮਰੀਕਾ ਦੇ ਨੇਵੀ ਵੈਸਲ ਸਾਡੇ ਇਸ ਇਲਾਕੇ ਦੇ ਵਿਚ ਆਇਆ ਤੇ ਅਸੀਂ ਉਸ ਨੂੰ ਜਿਹੜਾ ਸੀਜ਼ ਫਾਇਰ ਦੀ ਉਲੰਘਣਾ ਕਹਾਂਗੇ ਤੇ ਉਸ ਉੱਤੇ ਅਟੈਕ ਕਰਾਂਗੇ। ਸੋ ਹੁਣ ਤੋਂ ਕੁਝ ਹੀ ਮਿੰਟਾਂ ਬਾਅਦ 40 ਮਿੰਟ ਬਚੇ ਨੇ, 10 ਵਜੇ ਦਾ ਟਾਈਮ ਦਿੱਤਾ ਡੋਨਲਡ ਟਰੰਪ ਨੇ ਤੇ 10 ਵਜੇ ਤੋਂ ਉਨ੍ਹਾਂ ਨੇ ਆਪਣਾ ਐਕਸ਼ਨ ਆ ਜਿਹੜਾ ਉਹ ਸ਼ੁਰੂ ਕਰਨਾ ਹੈ ਕਿ ਇਕ ਵਾਰ ਫਿਰ ਤੋਂ ਬੰਬਾਰੀ ਹੈ ਜਿਹੜੀ ਉਹ ਸ਼ੁਰੂ ਹੋਵੇਗੀ ਜਾਂ ਫਿਰ ਕੁਛ ਇਹ ਲੜਾਈ ਟਲੇਗੀ ਕਿ ਕੋਈ ਦੋਵਾਂ ਧਿਰਾਂ ਦੇ ਵਿਚੋਂ ਕੋਈ ਧਿਰ ਆ ਜਿਹੜੀ ਉਹ ਸੰਜਮ ਦੇ ਨਾਲ ਕੰਮ ਲਵੇਗੀ ਤੇ ਇਹ ਸਮਾਂ ਦੱਸੇਗਾ। ਪਰ ਅੱਜ ਜਿਹੜਾ ਇਹ ਮਾਹੌਲ ਇਸ ਤਰ੍ਹਾਂ ਦਾ ਬਣਿਆ ਹੋਇਆ। ਸੋ ਤੁਸੀਂ ਕੋਈ ਇਸ ਦੇ ਬਾਰੇ ਚ ਪੜਿਆ ਸੁਣਿਆ ਸ਼ੇਅਰ ਕਰ ਸਕਦੇ ਹੋ ਸਾਡੇ ਨਾਲ?
ਸੇਮ ਹੀ ਆ ਜਗਦੀਸ਼ ਜੀ, ਨਿਊਜ਼ ਜਿਹੜੀ ਤੁਸੀਂ ਕਵਰ ਆਲਰੇਡੀ ਕਰ ਦਿੱਤੀ ਆ। ਬਸ ਇਹ ਜ਼ਰੂਰ ਹੈ ਕਿ ਇੱਕ ਤੁਸੀਂ ਕਹਿ ਸਕਦੇ ਹੋ ਕਿ ਹਾਲੀਵੁੱਡ ਦੀ ਕਿਸੇ ਮੂਵੀ ਵਾਂਗੂ ਕਿ ਐਕਸ਼ਨ ਦੇ ਵਿੱਚ ਐਂਡ ਤੇ ਕੀ ਹੋਏਗਾ, ਕਲਾਈਮੈਕਸ ਦੇ ਵਿੱਚ ਕੀ ਹੋਏਗਾ, ਉਹ ਜਿਹੜੀ ਸਿਚੁਏਸ਼ਨ ਆ ਡੋਨਲਡ ਟਰੰਪ ਸਾਹਿਬ ਬੜੀ ਬਖੂਬੀ ਬਣਾ ਦਿੰਦੇ ਨੇ। ਹੁਣ 10 ਵਜੇ ਦਾ ਟਾਈਮ ਦੇ ਦਿੱਤਾ ਤੇ ਉਦੋਂ ਕੀ ਹੋਏਗਾ, ਫਿਰ ਸਾਰੇ ਉਧਰਲੇ ਪਾਸੇ ਨੂੰ ਦੇਖਦੇ ਰਹਿੰਦੇ ਨੇ ਵੀ ਪਤਾ ਨੀ ਇਧਰੋਂ ਕੀ ਆਏਗਾ ਤੇ ਬਾਕੀ ਰਹਿੰਦੀ ਖੁੰਦੀ ਕਸਰ ਉਹਨਾਂ ਨੇ ਹੋਪ ਦੇ ਅਗੇਂਸਟ ਵੀ ਜਿਹੜਾ ਕਮੈਂਟ ਕਰਕੇ ਕਰ ਦਿੱਤੀ ਹੈ। ਸੋ ਕਿਸੇ ਵੀ ਪਾਸਿਓ ਜਿਹੜਾ ਤੁਸੀਂ ਜਿਵੇਂ ਕਿਹਾ ਮੈਂ ਐਕਸ਼ਨ ਥ੍ਰਿਲਰ ਬਣਾਉਣ ਦੇ ਵਿੱਚ ਕੋਈ ਕਮੀ ਛੱਡ ਨਹੀਂ ਰਹੇ।
ਪੋਪ ਲਿਓ ਪਹਿਲੇ ਇਹੋ ਜਿਹੇ ਪੋਪ ਹੋਏ ਨੇ ਜਿਨ੍ਹਾਂ ਨੇ ਓਪਨਲੀ ਡੋਨਲਡ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਕੰਡੈਮ ਕੀਤਾ ਹੈ ਤੇ ਗੱਲ ਇੱਥੇ ਨਹੀਂ ਰੁਕੇਗੀ ਕਿ ਉਨ੍ਹਾਂ ਨੇ ਇਕੱਲੇ ਡੋਨਲਡ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਕੀਤਾ ਹੈ, ਕੰਡੈਮ ਕੀਤਾ ਤੇ ਨਾਲ ਦੀ ਨਾਲ ਉਨ੍ਹਾਂ ਨੇ ਡੋਨਲਡ ਟਰੰਪ ਨੂੰ ਸ਼ਾਂਤੀ ਵਾਰਤਾ ਅਤੇ ਸ਼ਾਂਤੀ ਨੂੰ ਭੰਗ ਕਰਨ ਵਾਲਾ ਵੀ ਇਕ ਵਿਅਕਤੀ ਦੱਸਿਆ ਕਿ ਜਿਹੜਾ ਰੱਬ ਹੈ ਉਹ ਜਿਹੜੇ ਸ਼ਾਂਤੀ ਚਾਹੁਣ ਵਾਲੇ ਲੋਕ ਨੇ ਉਨ੍ਹਾਂ ਦੀਆਂ ਦੁਆਵਾਂ ਸੁਣਦੇ ਨੇ ਤੇ ਉਨ੍ਹਾਂ ਦੇ ਨਾਲ ਖੜਦਾ ਤੇ ਇਹੋ ਜਿਹੇ ਬੰਦੇ ਦੀ ਕੋਈ ਦੁਆ ਵੀ ਨਹੀਂ ਰੱਬ ਸੁਣਦਾ ਗਾ ਜਿਹੋ ਜਿਹੇ ਕੰਮ ਇਸ ਸਮੇਂ ਡੋਨਲਡ ਟਰੰਪ ਕਰਨ ਲੱਗਿਆ। ਪਰ ਡੋਨਲਡ ਟਰੰਪ ਦਾ ਜੋ ਰਿਐਕਸ਼ਨ ਸੀ ਮੈਨੂੰ ਉਸਨੇ ਸਰਪ੍ਰਾਈਜ਼ ਕੀਤਾ ਗੁਰਪ੍ਰੀਤ, ਜਿਹੜੀ ਉਨ੍ਹਾਂ ਨੇ ਮੀਡੀਆ ਦੇ ਉੱਤੇ ਲੰਬੀ ਚੌੜੀ ਆਪਣੀ ਪੋਸਟ ਪਾਈ, ਆਪਣੀ ਇੱਕ ਫੋਟੋ ਜੀ ਬਣਾ ਕੇ ਪਾਈ ਸੰਤ ਬਣ ਕੇ ਜਾਂ ਹੋਰ ਕੁਛ ਕਰਕੇ, ਤੇ ਉਹ ਪਹਿਲਾਂ ਤਾਂ ਮੈਨੂੰ ਲੱਗਿਆ ਕਿਤੇ ਠੀਕ ਹੈ, ਪਰ ਫਿਰ ਮੈਂ ਜਿਹੜਾ ਮੀਡੀਆ ਅਥੈਂਟਿਕ ਮੀਡੀਆ ਉਸ ਤੇ ਸਰਚ ਮਾਰੀ ਤਾਂ ਉਹਦੇ ਤੇ ਵੀ ਉਹ ਗੱਲ ਸਹੀ ਨਿਕਲੀ ਕਿ ਡੋਨਲਡ ਟਰੰਪ ਇਸ ਤਰ੍ਹਾਂ ਸਿੱਧੇ ਤੌਰ ਦੇ ਉੱਤੇ ਪੋਪ ਦੇ ਨਾਲ ਜਿਹੜਾ ਉਹ ਇਸ ਸਮੇਂ ਮੱਤਾ ਲਾ ਰਿਹਾ। ਸੋ ਡੋਨਲਡ ਟਰੰਪ ਆਪਣੇ ਲਈ ਹਰ ਪਾਸਿਓਂ ਜਿਹੜੇ ਫਰੰਟ ਨੇ ਉਹ ਖੋਲ ਰਿਹਾ ਵਾ ਤੇ ਆਪਣੇ ਆਪ ਨੂੰ ਅਨਸਟੋਪੇਬਲ ਸਮਝ ਰਿਹਾ, ਪਰ ਆਈ ਡੋਂਟ ਥਿੰਕ ਕਿ ਇਹ ਕੋਈ ਵੱਡੀ ਹੱਕ ਦੇ ਵਿਚ ਜਾਵੇਗੀ। ਔਰ ਬਹੁਤ ਸਾਰੇ ਕੰਟਰੀ ਜਿਹੜੇ ਆਪਣੇ ਪੋਪ ਦੇ ਨਾਲ ਖੜਦੇ ਨੇ ਉਨ੍ਹਾਂ ਨੇ ਵੀ ਡੋਨਲਡ ਟਰੰਪ ਦੇ ਇਸ ਐਕਸ਼ਨ ਦੀ ਉਹਨੂੰ ਬੁਰਾ ਬਣਾਇਆ ਤੇ ਆਪਣੀ ਜਿਹੜੀ ਸੋਲੀਡਰਿਟੀ ਹੈ ਉਹ ਪੋਪ ਦੇ ਨਾਲ ਦਿਖਾਈ ਹੈ। ਸੋ ਇਹ ਡੋਨਲਡ ਟਰੰਪ ਦਾ ਇਸ ਤਰ੍ਹਾਂ ਇੱਥੇ ਤੱਕ ਜਾ ਕੇ ਪੋਪ ਨੂੰ ਕੰਡੈਮ ਕਰਨਾ, ਮੇਰਾ ਖਿਆਲ ਇਸ ਨੂੰ ਬਿਗ ਟਾਈਮ ਇਹ ਵੀ ਗੱਲ ਆ ਜਿਹੜੀ ਉਹ ਬੈਕ ਫਾਇਰ ਕਰੇਗੀ।
ਜਗਦੀਸ਼ ਜੀ ਬਿਲਕੁਲ, ਜਦੋਂ ਤੱਕ ਤਾਂ ਉਹ ਆਮ ਕਿਸੇ ਵੀ ਇੱਕ ਹਿਊਮਨ ਬੀਂਗ ਦੇ ਨਾਲ ਜਾਂ ਕੰਟਰੀ ਟੂ ਕੰਟਰੀ ਜਾਂ ਬਿਜ਼ਨਸ ਟੂ ਬਿਜ਼ਨਸ ਤੱਕ ਸੀਗੇ ਸਹਿਮਤ, ਉਦੋਂ ਤੱਕ ਕਾਫੀ ਲੋਕ ਜਿਹੜੇ ਉਨ੍ਹਾਂ ਦੇ ਨਾਲ ਨੇ ਮੈਗਾ ਮੂਵਮੈਂਟ ਵਾਲੇ ਉਹ ਵੀ ਖੜੇ ਸੀਗੇ। ਪਰ ਜਦੋਂ ਧਰਮ ਤੇ ਗੱਲ ਆ ਜਾਂਦੀ ਹੈ ਨਾ, ਉੱਥੇ ਬਹੁਤ ਸਾਰੇ ਹੋਰ ਵੀ ਲੋਕ ਨੇ ਜਿਨ੍ਹਾਂ ਦੀਆਂ ਭਾਵਨਾਵਾਂ ਹਰਟ ਹੋਣਗੀਆਂ, ਸੋ ਇਹ ਨੈਗੇਟਿਵਲੀ ਡੈਫੀਨੇਟਲੀ ਉਨ੍ਹਾਂ ਨੂੰ ਇੰਪੈਕਟ ਕਰੇਗਾ।
ਜੈਲ ਸਾਹਿਬ, ਮੈਂ ਆਪਣੇ ਨਾਲ ਉਨ੍ਹਾਂ ਦੀ ਗੱਲ ਸੁਣੀ ਹੈ, ਜੈਲ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਵਿਚ
ਬਹੁਤ ਬਹੁਤ ਸ਼ੁਕਰੀਆ ਗਰੇਵਾਲ ਸਾਹਿਬ। ਮੈਂ ਇਹਦੀ ਗੱਲਬਾਤ ਕਰਦਾ, ਪਹਿਲਾਂ ਪੁਰਵਾ ਸਾਹਿਬ ਵਾਸਤੇ ਕੁਐਸਚਨ ਹੈ। ਪੁਰਵਾ ਸਾਹਿਬ, ਇਹ ਥੋੜਾ ਜਿਹਾ ਚਾਨਣਾ ਪਾਓ ਕਿ ਮਾਖਣ ਰਾਏ ਨੇ ਦੂਸਰੀ ਦਫਾ ਬੈਕ ਟੂ ਬੈਕ ਮਾਸਟਰ ਜਿੱਤੀ ਹੈ ਔਰ ਦੂਸਰੀ ਗ੍ਰੀਨ ਜੈਕਟ ਵੀ ਮਿਲੀ ਹੈ ਤੇ ਤੀਸਰੇ ਪਲੇਅਰ ਹੋਏ ਨੇ। ਪਰ ਇਸ ਚ ਕੰਟਰੋਵਰਸੀ ਆ ਕੁਛ, ਕਈਆਂ ਨੇ ਕੀਤੀ ਆ ਕਿ ਇਹ ਇਹਨਾਂ ਦੀ ਕਿਹੜੀ ਜਿੱਤ ਹੈ ਉਹ ਜੈਨੂਆਈ ਨਹੀਂ ਹੈ, ਡੈਫੀਨੇਟਲੀ ਉਹਦੇ ਤੇ ਕੋਈ ਫੇਵਰੇਟਿਜ਼ਮ ਸੀਗਾ। ਔਰ ਪਲੱਸ ਇਹਦੇ ਨਾਲ ਇਹ ਵੀ ਦੱਸੋ ਕਿ ਇਹਦੀ ਪਰਸ ਕਿੰਨਾ ਇਹਦਾ?
ਥੈਂਕ ਯੂ ਜੈਨ ਸਾਹਿਬ। ਪਹਿਲਾਂ ਤਾਂ ਜਿਹੜਾ ਤੁਹਾਡਾ ਕੁਐਸਚਨ ਹੈ ਕਿ ਬਈ ਉਹਨਾਂ ਨੇ ਬੈਕ ਟੂ ਬੈਕ ਜਿੱਤੀ ਹੈ, ਬਿਲਕੁਲ ਦਰੁਸਤ ਹੈ, ਔਰ ਹਿਸਟਰੀ ਦੇ ਵਿੱਚ ਉਹ ਚੌਥੇ ਪਲੇਅਰ ਬਣੇ ਨੇ ਜੀ। ਇਸ ਤੋਂ ਪਹਿਲਾਂ ਤਿੰਨ ਜਾਣੇ ਇਹ ਕਰ ਚੁੱਕੇ ਨੇ, ਜੈਕ ਨਿਕਲਸ, ਨਿਕ ਫਾਉਂਡੋ ਤੇ ਟਾਈਗਰ ਵੁੱਡਸ, ਤੇ ਉਸ ਤੋਂ ਬਾਅਦ ਇਹ ਚੌਥੇ ਪਲੇਅਰ ਨੇ। ਐਜ਼ ਫਾਰ ਐਜ਼ ਕਿ ਇਹਨਾਂ ਦੀ ਉਸ ਦੇ ਵਿੱਚ ਗੇਮ ਦੇ ਵਿੱਚ ਕੋਈ, ਦੇਖੋ ਜਦੋਂ ਕੋਈ ਜਿੱਤਦਾ ਹੈਗਾ ਬੈਕ ਟੂ ਬੈਕ ਜਿੱਤਦਾ, ਵਿਚ ਇਜ਼ ਨਾਟ ਅ ਕਾਮਨ ਥਿੰਗ, ਉਦੋਂ ਇਹੋ ਜਿਹੇ ਸਵਾਲ ਅਕਸਰ ਉੱਠਦੇ ਨੇ। ਔਰ ਇਹਨਾਂ ਨੇ ਬਹੁਤ ਵਧੀਆ ਜਿਹੜੀ ਹੈ ਜੀ ਪਰਫਾਰਮੈਂਸ ਦਿੱਤੀ ਆ। ਹਾਲਾਂਕਿ ਫਸਟ ਤੇ ਸੈਕਿੰਡ ਰਾਊਂਡ ਤੋਂ ਬਾਅਦ ਤਾਂ ਇਸ ਤਰ੍ਹਾਂ ਲੱਗਦਾ ਸੀ ਕਿ ਈਜ਼ਲੀ ਜਿਹੜੀ ਹੈ ਗ੍ਰੀਨ ਜੈਕਟ ਇਹਨਾਂ ਨੂੰ ਫੜਾ ਦੇਣੀ ਚਾਹੀਦੀ ਹੈ, ਪਰ ਉਸ ਤੋਂ ਬਾਅਦ ਜਿਹੜੇ ਆ ਬਾਕੀ ਦੇ ਪਲੇਅਰਸ ਉਹਨਾਂ ਨੇ ਕਾਫੀ ਵਧੀਆ ਪਰਫਾਰਮੈਂਸ ਦਿੱਤੀ ਹੈ। ਔਰ ਕੱਲ ਜਿਹੜੀ ਵਿਨ ਸੀ ਉਹਦੇ ਵਿੱਚ ਵੀ ਤੁਸੀਂ ਕਹਿ ਸਕਦੇ ਹੋ ਕਿ ਸਿਰਫ ਔਰ ਸਿਰਫ ਮੇ ਬੀ ਇੱਕ ਇੰਚ ਦਾ ਫਰਕ ਰਹਿ ਗਿਆ, ਨਹੀਂ ਤਾਂ ਇਹ ਜਿਹੜੀ ਹੈ ਜੀ ਟਾਈ ਹੋ ਜਾਣਾ ਸੀ ਮੈਚ, ਤੇ ਉਸ ਤੋਂ ਬਾਅਦ ਪਲੇ ਆਫ ਇਸ ਦਾ ਵੀ ਅੱਗੇ ਰਨ ਕਰਨਾ ਪੈਣਾ ਸੀ। ਪਰ ਵਧੀਆ ਜਿੱਤ ਜਿਹੜੀ ਹੈ ਜੀ ਉਹਨਾਂ ਨੇ ਦਰਜ ਕੀਤੀ ਹੈ। ਤੇ ਓਵਰਆਲ ਜਿਹੜਾ ਤੁਹਾਡਾ ਕੁਐਸਚਨ ਹੈ ਉਹ ਉਹਨਾਂ ਦੀ ਟੋਟਲ ਨੈਟਵਰਥ ਦਾ ਸੀਗਾ ਜਾਂ ਕਿ ਉਹਨਾਂ ਨੂੰ ਕਿੰਨਾ ਪ੍ਰਾਈਜ਼ ਮਿਲਿਆ ਜੀ?
ਕਿੰਨਾ ਪ੍ਰਾਈਜ਼ ਮਿਲਿਆ ਉਹਨਾਂ ਨੂੰ?
ਮੈਂ ਇਸ ਦਾ ਐਗਜੈਕਟ ਦੇਖ ਲੈਂਦਾ ਜੀ ਕਿੰਨਾ, ਕਿਉਂਕਿ ਇਹ ਪ੍ਰਾਈਜ਼ ਜਿਹੜੀ ਹੈ ਉਹ ਵੱਧਦੀ ਰਹਿੰਦੀ ਹੈ। ਗ੍ਰੀਨ ਜੈਕਟ ਜਿਹੜਾ ਇਹ ਮਾਸਟਰਸ ਦਾ ਸੀਗਾ ਫਾਈਨਲ ਪ੍ਰਾਈਜ਼, ਉਹ ਮੈਂ ਚੈੱਕ ਕਰਕੇ ਦੱਸ ਦਿੰਦਾ ਜੀ ਤੁਹਾਨੂੰ ਹੁਣੇ।
ਅੱਛਾ ਜੀ,
ਗਰੇਵਾਲ ਸਾਹਿਬ ਤੁਸੀਂ ਦੱਸੋ ਕਿ ਕਿਹੜੀ ਤੁਸੀਂ ਗੱਲ ਕਰਦੇ ਸੀਗੇ ਕਿ 21 ਸਾਡੇ 21 ਘੰਟੇ ਕਿਹੜੀ ਵਾਰਤਾਲਾਪ ਚੱਲੀ ਹੈ। ਬਹੁਤ ਸਾਰੇ ਲੋਕ ਕੁਐਸਚਨ ਕਰਦੇ ਆ ਕਿ ਜੀ ਪਾਕਿਸਤਾਨ ਦੇ ਵਿੱਚ ਕਿਉਂ ਹੋਈ। ਮੈਂ ਤੁਹਾਨੂੰ ਇਹਦਾ ਰੀਜ਼ਨ ਕਈ ਦਫਾ ਦੱਸ ਚੁੱਕਾ, ਏਜੰਡਾ ਤਾਂ ਚਾਈਨਾ ਦਾ ਸੀ। ਹੁਣ ਤੁਸੀਂ ਪੁੱਛੋ ਕਿ ਈਜਿਪਟ ਦੇ ਵਿੱਚ ਕਿਉਂ ਨਹੀਂ ਹੋਈ, ਤੁਸੀਂ ਠੀਕ ਪੁਆਇੰਟ ਚੱਕਿਆ। ਉਹ ਇਹ ਸੀਗਾ ਕਿ ਇਰਾਨ ਨੇ ਰਿਫਿਊਜ਼ ਕੀਤਾ, ਕਿਉਂਕਿ ਉਹ ਚਾਹੁੰਦਾ ਸੀ, ਉਹ ਸੋਚਦਾ ਸੀ ਕਿ ਨਾ ਕਿ ਇਹਨਾਂ ਦਾ ਜਹਾਜ਼ ਕਿਤੇ ਕੈਰੋਂ ਜਾਏਗਾ ਤੇ ਉਹ ਨਜ਼ਦੀਕ ਤੋਂ ਇਜ਼ਰਾਈਲ ਦੇ ਨਜ਼ਦੀਕ ਤੇ ਲੰਘੇਗਾ, ਕੋਈ ਦੁਰਘਟਨਾ ਨਾ ਹੋ ਜਾਏ। ਦੂਸਰਾ ਇਹਦਾ ਪਹਿਲੂ ਸੀ ਕਿ ਅੰਕਰਾ ਜਾਂ ਇਸਤਨਬੋਲ ਚ ਕਿਉਂ ਨਹੀਂ ਹੋਇਆ, ਉਥੋਂ ਇਹਨਾਂ ਨੂੰ ਲੰਘ ਕੇ ਜਾਣਾ ਪੈਂਦਾ ਸੀ ਅਮੈਰੀਕਨ ਬੇਸ ਦੇ ਉਪਰ ਦੀ, ਉਹ ਵੀ ਸੇਫ ਨਹੀਂ ਸੀ, ਤੇ ਸਿਰਫ ਚੋਇਸ ਰਹਿ ਗਈ ਸੀ ਪਾਕਿਸਤਾਨ ਦੀ। ਇਸੇ ਕਰਕੇ ਹੋਇਆ, ਤੁਹਾਨੂੰ ਪਤਾ ਕਿ ਕਿਸਲੇ ਇਹਨਾਂ ਇਰਾਨ ਦੇ ਗਰੁੱਪ ਨੂੰ ਲਿਆਂਦਾ ਗਿਆ, ਉਥੇ ਐਸਕੋਰਟਸ ਕਿਹਨੇ ਕੀਤਾ ਸੀ? ਪਾਕਿਸਤਾਨੀ ਏਅਰਫੋਰਸ ਨੇ, ਤਾਂ ਇਹਨਾਂ ਨੂੰ ਲੈ ਕੇ ਆਂਦਾ। ਔਰ ਬਾਕੀ ਇਹਨਾਂ ਦੀ ਕਿਹੜੀ ਮੁਲਾਕਾਤ ਉਥੇ ਹੋਈ ਹੈ, ਬੜੀ ਅੱਛੀ ਤਰ੍ਹਾਂ ਹੋਈ ਹੈ, ਗੱਲਬਾਤ ਵੀ ਬੜੀ ਅੱਛੀ ਹੋਈ ਹੈ। ਕਿਹੜੇ ਬੀਨ ਸਾਹਿਬ ਨੇ ਉਹ ਉਹਨਾਂ ਨੇ ਕੋਈ ਅੱਡੀ ਜਿਹੜਾ ਜੋਸ਼ ਦੇ ਵਿਚ ਨਾ ਨਹੀਂ ਗੱਲ ਕੀਤੀ, ਉਹ ਵੀ ਚਾਹੁੰਦੇ ਸੀ ਕਿਤੇ ਨਾ ਕਿਤੇ ਕੋਈ ਮੰਨ ਜਾਏ। ਹੁਣ ਰੋੜਾ ਇੱਕ ਚੀਜ਼ ਦੇ ਉੱਤੇ ਅੜਿਆ ਆ, ਇਹ ਕਿਹੜਾ ਸਟੇਟ ਆਫ ਹੋਮਜ ਹੈ, ਇਸ ਦੇ ਉੱਤੇ ਕਿਸ ਤਰੀਕੇ ਦਾ ਅਮਰੀਕਾ ਦਾ ਕੰਟਰੋਲ ਹੋ ਜਾਏ। ਹੁਣ ਪ੍ਰੋਬਲਮ ਇਹ ਹੈ ਕਿ ਇੱਥੇ ਕਿਤੇ ਦਾ ਮਾਊਤ ਹੈ, ਉਹ ਕੋਈ 22-23 ਮੀਲ ਦੇ ਉਹਦੀ ਚੌੜਾਈ ਹੈ, ਉਹਦੇ ਵਿਚ 12 ਨਿਊਟਰੀਕਲ ਮਾਈਲ ਇਹਦੇ ਇਰਾਨ ਦੇ ਆ, 12 ਉਹਦੇ ਅਮਾਨ ਦੇ ਆ, ਤੇ ਉਹ ਪਿੱਛੋਂ ਕਿੱਥੇ ਸ਼ੁਰੂ ਹੁੰਦੀ ਹੈ ਨਾ ਜੀ, ਉਪਰੋਂ ਬਸਰੇ ਤੋਂ, ਉਥੇ ਤਾਂ 2-2.5 ਕਿਲੋਮੀਟਰ ਸਾਰਾ, ਤੇ ਇਕ ਪਾਸੇ ਇਰਾਨ ਆ, ਬਾਕੀ ਦੇ ਗਲਫ ਕੰਟਰੀ ਆਉਂਦੇ ਆ। ਇਸ ਕਰਕੇ ਇਰਾਨ ਦਾ ਹੱਕ ਬਣਦਾ ਕਿਸੇ ਸ਼ਿਪ ਨੂੰ ਉਥੋਂ ਲੰਘਣ ਦੇਵੇ ਜਾਂ ਦੇਵੇ, ਡੈਫੀਨੇਟਲੀ ਅੰਡਰ ਦਾ ਇੰਟਰਨੈਸ਼ਨਲ ਲਾਅ ਕਿ ਇਰਾਨ ਦਾ ਪੂਰਾ ਹੱਕ ਬਣਦਾ ਆ ਕਿ ਉਹ ਉਹਨਾਂ ਨੂੰ ਚਾਰਜ ਕਰੇ ਨਾ ਕਰੇ। ਉਹ $1 ਪਰ ਬੈਰਲ ਚਾਰਜ ਕਰਨਾ ਚਾਹੁੰਦਾ ਹੈ, ਉਹ ਅਮਰੀਕਾ ਨੂੰ ਬਰਦਾਸ਼ਤ ਨਹੀਂ ਹੈ। ਇਰਾਨ ਨੇ ਇਹ ਵੀ ਕਿਹਾ ਕਿ ਤੁਸੀਂ $2 ਚਾਰਜ ਕਰ ਲਓ, $1 ਤੁਸੀਂ ਲਓ, $1 ਮੈਂ ਲੈਣਾ, ਪਰ $1 ਅਮਰੀਕਾ ਨੂੰ ਨਹੀਂ ਜਾਏਗਾ, ਉਹ ਜਾਏਗਾ ਕਿ ਕਿਹੜਾ ਡੈਮੇਜ ਹੋਇਆ ਸਾਹਮਣੇ ਗਲਫ ਕੰਟਰੀਆਂ ਦਾ, ਉਹਦੇ ਉੱਤੇ ਉੱਥੇ ਖਰਚਾ ਜਾਏਗਾ। ਤੇ ਕਿਹੜਾ ਮੈਂ $500 ਬਿਲੀਅਨ ਇਕੱਠਾ ਕਰ ਸਕਦੇ ਜੀ, ਇਹ ਦੈਟਸ ਅ ਲੋਟ ਆਫ ਮਨੀ, ਤੇ ਇਸ ਕਰਕੇ USA ਕਿੱਦਾਂ ਬਰਦਾਸ਼ਤ ਕਰੇਗਾ? ਤੁਸੀਂ ਪੋਪ ਸਾਹਿਬ ਦੀ ਗੱਲ ਵੀ ਕੀਤੀ ਹੈ, ਦੇਖੋ ਪੋਪ ਤੁਹਾਨੂੰ ਪਤਾ ਹੈ ਚਿਕਾਗੋ ਤੋਂ ਆ, USA ਤੋਂ ਆ, ਉਹਨਾਂ ਨੇ ਡੈਫੀਨੇਟਲੀ ਇਹ ਜੋ ਸਿਚੁਏਸ਼ਨ ਦੇਖੀ ਆ ਡੋਨਲਡ ਟਰੰਪ ਸਾਹਿਬ ਦੀ, ਉਹਨਾਂ ਦੇ ਉਹ ਕਹਿਣਾ ਮੰਨਦਾ ਸੀ, ਪਰ ਉਹਨਾਂ ਨੇ ਬੜੇ ਅੱਛੇ ਬਿਊਟੀਫੁਲ ਸ਼ਾਂਤੀਪੁਰ ਸੁਭਾਵ ਦੇ ਨਾਲ ਇੱਕ ਸਿਗਨਲ ਦਿੱਤਾ ਹੈ ਪੋਪ ਇਸ ਨੂੰ ਡੋਨਲਡ ਟਰੰਪ ਨੂੰ ਕਿ ਭਾਈ ਤੂੰ ਪੀਸ ਪਾਸੇ ਜਾ। ਹੁਣ ਡੋਨਲਡ ਟਰੰਪ ਦੇ ਕੋਲ ਹੋਰ ਕੋਈ ਚੋਇਸ ਨਹੀਂ ਹੈਗਾ, ਉਹ ਥੋੜਾ ਬੋੜਾ ਰਿੜਕਾ ਡਾਲ ਕੇ ਆਪਣੀ ਸਫਾਈ ਦੇਣਾ ਚਾਹੁੰਦਾ ਹੈ, ਔਰ ਉਹਦੇ ਚ ਕਿੰਨਾ ਕਾਮਯਾਬ ਹੋਏਗਾ ਜਾਂ ਨਹੀਂ ਹੈ ਇਹ ਆਉਣ ਵਾਲਾ ਟਾਈਮ ਹੀ ਦੱਸੂਗਾ, ਤੇ ਤੁਸੀਂ ਇਹਦੇ ਤੇ ਆਪਣੇ ਕਮੈਂਟ ਦੇ ਦਿਓ।
ਜੈਨ ਸਾਹਿਬ, ਇਹ ਤੋਂ ਗੱਲ ਆਪਾਂ ਅੱਗੇ ਤੋਰ ਲਈਏ ਕਿ ਪਾਕਿਸਤਾਨ ਦੇ ਜਿਹੜੇ 13,000 ਟਰੁੱਪਸ ਨੇ ਉਹ ਸਾਊਦੀ ਅਰੇਬੀਆ ਚ ਪਹੁੰਚੇ ਨੇ ਤੇ ਨਾਲ ਉਹਨਾਂ ਦੀ ਫਾਈਟਰ ਜੈਟਸ ਵੀ ਉੱਥੇ ਪਹੁੰਚੇ ਨੇ। ਇਹ ਕੀ ਪਾਕਿਸਤਾਨ ਇਸ ਸਮੇਂ ਡਬਲ ਰੋਲ ਪਲੇਅ ਕਰ ਰਿਹਾ? ਕੀ ਪਾਕਿਸਤਾਨ ਸਾਊਦੀ ਦੇ ਨਾਲ ਰਲ ਕੇ ਇਰਾਨ ਦੇ ਉੱਤੇ ਹਮਲਾ ਕਰੇਗਾ? ਕੀ ਪਾਕਿਸਤਾਨ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਇਰਾਨ ਦੇ ਨਾਲ ਸੋ ਫਾਰ ਸੋਲੀਡਾਰਿਟੀ ਦਿਖਾਈ ਹੈ ਕਿ ਉਹ ਸੋਲੀਡਾਰਿਟੀ ਤੋਂ ਪਾਸੇ ਹਟ ਕੇ ਜਿਹੜਾ ਉਹਨਾਂ ਦਾ ਇਸ ਸਮੇਂ ਇੱਕ ਚੰਗਾ ਇਮੇਜ ਬਣਿਆ ਉਹ ਇਰਾਨ ਦੇ ਉੱਤੇ ਅਟੈਕ ਕਰਕੇ ਖਰਾਬ ਕਰੇਗਾ? ਕੀ ਕਾਰਨ ਹੈ? ਇਹ ਜਿਹੜਾ ਕੰਟਰੈਕਟ ਆ ਦੋਹਾਂ ਦੇ ਵਿੱਚ, ਐਗਰੀਮੈਂਟ ਹੈ ਦੋਹਾਂ ਸਾਊਦੀ ਤੇ ਪਾਕਿਸਤਾਨੀਆਂ ਦੇ ਵਿੱਚ, ਉਹਦਾ ਕੀ ਮਾਇਨਾ ਰੱਖਦਾ ਇਰਾਨ ਨਾਲ ਇਸ ਜੰਗ ਦੇ ਉੱਤੇ? ਇਹਦੇ ਤੇ
ਉਹਦਾ ਗਰੇਵਾਲ ਸਾਹਿਬ ਉਹ ਮਾਇਨਾ ਰੱਖਦਾ ਹੈ। ਤੁਹਾਨੂੰ ਪਤਾ ਸਾਊਦੀ ਅਰੇਬੀਆ ਨੇ ਤੇ UAE ਨੇ ਪਾਕਿਸਤਾਨ ਨੂੰ ਕ੍ਰੈਡਿਟ ਵਾਸਤੇ ਕੋਈ $9 billion ਦੇ ਲਗਭਗ ਦਿੱਤਾ ਹੈ ਔਰ ਉਹਨਾਂ ਨੇ 17 April ਤੱਕ ਪਾਕਿਸਤਾਨ ਨੂੰ ਅਲਟੀਮੇਟਮ ਦਿੱਤਾ ਸੀ ਕਿ ਬਈ ਸਾਡਾ ਤੁਸੀਂ ਪੈਸਾ ਵਾਪਸ ਕਰੋ ਨਹੀਂ ਤਾਂ ਇਰਾਨ ਦੇ ਉੱਤੇ ਅਟੈਕ ਕਰੋ। ਹੁਣ ਇਰਾਨ ਤੇ ਪਾਕਿਸਤਾਨ ਕਿੱਦਾਂ ਮਰਜ਼ੀ ਕਹਿ ਦੇਵੇ, ਉਹਨਾਂ ਦੇ ਕੋਈ ਅੱਛੇ ਰਿਲੇਸ਼ਨ ਨਹੀਂ ਹੈਗੇ ਔਰ ਸ਼ੁਰੂ ਚ ਨਹੀਂ ਹੈ। ਤੁਹਾਨੂੰ ਯਾਦ ਹੈ ਕਿ 1 ਸਾਲ ਦੇ ਪਹਿਲਾਂ ਕਿੰਨੇ ਪਾਕਿਸਤਾਨ ਦੀ ਆਰਮੀ ਹੈ ਔਰ ਆਫੀਸਰ ਸੀਨੀਅਰ ਆਫੀਸਰ ਕਿਹੜਾ ਇੱਕ ਬਾਜਵਾ ਉਹ ਨਹੀਂ ਜਨਰਲ ਕਿਹੜਾ ਚੀਫ ਸੀ, ਇੱਕ ਹੋਰ ਬਾਜਵਾ ਸੀ ਲੈਫਟੀਨੈਂਟ ਕਿਹਦੇ ਇੱਥੇ ਪੌਪ ਚਿਕਨ ਐਰਾ ਵਗੈਰਾ ਉਹਦੇ ਆਊਟਲੈਟ ਵੀ ਹੈਗੇ, ਪਾਰਟਨਰਸ਼ਿਪ ਹੈ, ਉਹ ਸਮਗਲ ਕਰਦਾ ਰਿਹਾ ਆਇਲ ਉਥੋਂ ਤੇ ਪਾਕਿਸਤਾਨ ਦੀ ਆਰਮੀ ਨੇ ਕਿਤੇ ਗੜਬੜ ਹੋਈ ਹੈ, ਇਹਨਾਂ ਨੇ ਪੇਮੈਂਟ ਨਹੀਂ ਕੀਤੀ ਸੀ, ਇਰਾਨ ਦੇ ਅੰਦਰ ਜਾ ਕੇ ਇਰਾਨ ਦੇ 32 ਸੋਲਜਰ ਨੂੰ ਮਾਰਿਆ ਸੀ। ਤੁਹਾਨੂੰ ਯਾਦ ਹੈ ਉਸ ਵਕਤ ਦਾ ਇਰਾਨ ਕਿਹੜਾ ਆ, ਪਾਕਿਸਤਾਨ ਤੋਂ ਅਪਸੈਟ ਹੈ ਤੇ ਇਹ ਜੋ ਮਰਜ਼ੀ ਕਹੀ ਜਾਣ, ਇਹ ਪਾਕਿਸਤਾਨ ਤਾਂ ਹੋਰ ਵੀ ਕਹਿ ਰਿਹਾ ਕਹਿੰਦਾ ਜੀ ਹੁਣ ਇਰਾਨ ਮੰਨ ਗਿਆ ਉਹਦਾ ਸਾਰਾ ਕਿਹੜਾ ਬਿਜ਼ਨਸ ਹੈ ਉਹ ਪਾਕਿਸਤਾਨ ਚ ਸ਼ਿਫਟ ਹੋਏਗਾ, ਕਦੀ ਵੀ ਨਹੀਂ ਹੋਏਗਾ। ਔਰ ਹਾਂ ਇਹ ਚ ਕੋਈ ਦੋ ਰਾਏ ਨਹੀਂ, ਸਾਊਦੀ ਅਰੇਬੀਆ ਨੇ ਪਾਕਿਸਤਾਨ ਨੂੰ ਬੁਲਾਇਆ ਕਿ ਪ੍ਰੋਬਲਮ ਇਹ ਹੈ ਕਿ ਤੁਸੀਂ ਸਾਡਾ ਇੰਟਰਸਟ ਨਹੀਂ ਰੱਖਿਆ, ਤੁਸੀਂ ਸਾਡੇ ਨਾਲ ਐਗਰੀਮੈਂਟ ਕੀਤਾ ਆ। ਤੁਹਾਨੂੰ ਪਤਾ ਆਰਮੀ ਦਾ ਕੋਆਪਰੇਸ਼ਨ ਦਾ ਐਗਰੀਮੈਂਟ ਕੀਤਾ ਆ, ਪਲੱਸ ਪਾਕਿਸਤਾਨ ਨੇ ਆਪਣੇ 15,000 ਸੋਲਜਰ ਉੱਥੇ ਸਾਊਦੀ ਅਰੇਬੀਆ ਚ ਭੇਜੇ ਆ ਤੇ ਉਹਦਾ ਫਾਇਦਾ ਕੀ ਹੋਇਆ, ਸਿਰਫ ਪੈਸੇ ਲੈਣ ਵਾਸਤੇ ਔਰ ਹੋਰ ਕੁਛ ਕਰਨ ਵਾਸਤੇ ਨਹੀਂ, ਔਰ ਪ੍ਰੈਕਟੀਕਲ ਜਾਂ ਇਫੈਕਟਿਵ ਰੋਲ ਪਾਕਿਸਤਾਨ ਨੇ ਨਹੀਂ ਪਲੇਅ ਕੀਤਾ। ਔਰ ਦੂਸਰੇ ਪਾਸੇ ਇਹ ਮੈਨੂੰ ਸਮਝ ਨਹੀਂ ਆਈ ਔਰ ਨਾ ਹੀ ਕੁਝ ਦੱਸ ਸਕਿਆ ਕਿ ਇੰਡੀਆ ਦਾ ਫੋਰਨ ਮਿਨਿਸਟਰ UAE ਦੇ ਵਿਚ ਪਰਸੋਂ ਕਿਉਂ ਗਿਆ, UAE ਦੇ ਵਿਚ ਕਿਉਂ ਗਿਆ ਡਾਕਟਰ ਜੇ ਸ਼ੰਕਰ, ਉਹਦੇ ਵਾਸਤੇ ਕੀ ਆਇਆ ਸੀ, ਐਮਰਜੈਂਸੀ ਆ ਗਈ ਸੀ ਉੱਥੇ ਫਟਾਫਟ ਉਹ ਇਹਦੇ ਡਿਪਾਰਚਰ ਹੋਣ ਤੋਂ ਪਹਿਲਾਂ ਦੋਨੇ ਗਰੁੱਪਾਂ ਦਾ ਇਸਲਾਮਾਬਾਦ ਤੋਂ ਉਹ ਭਾਈ ਸਾਹਿਬ ਉੱਥੇ ਪਹੁੰਚੇ ਆ, ਮੋਦੀ ਸਾਹਿਬ ਨੇ ਕਿਉਂ ਭੇਜਿਆ ਉੱਥੇ UAE ਚ ਨਹੀਂ, ਮੈਨੂੰ ਨਹੀਂ ਪਤਾ ਹੈ ਕਿਉਂਕਿ UAE ਦੇ ਨਾਲ ਇੰਡੀਆ ਦਾ ਹੈਗਾ ਤੇ UAE ਦੇ ਸਾਊਦੀ ਅਰੇਬੀਆ ਚ ਆਪਸ ਚ ਬਣਦੀ ਨਹੀਂ ਹੈ, ਉਹ ਇੱਕ ਦੂਜੇ ਨੂੰ ਅੱਖਾਂ ਦਿਖਾਉਂਦੇ ਰਹਿੰਦੇ ਆ, ਵੈਸੇ ਉਪਰੋਂ ਉਪਰੋਂ ਠੀਕ ਹੈ, ਵੈਸੇ ਉਹਨਾਂ ਦੀ ਇੱਕ ਬਹੁਤ ਸਖਤ ਦੁਸ਼ਮਣੀ ਹੈ ਆਪਸ ਦੇ ਵਿਚ, ਕਿਉਂਕਿ ਇਹਦਾ ਕਾਰਨ ਮੈਨੂੰ ਨਹੀਂ ਪਤਾ। ਇਸੇ ਕਰਕੇ ਪਾਕਿਸਤਾਨ ਹੁਣ ਨੱਠਾ ਗਿਆ ਮਿੰਨਤਾਂ ਕਰਨ ਵਾਸਤੇ ਕਿ ਬਈ ਇਹ ਨਹੀਂ ਹੋਈ ਹੈ ਗੱਲਬਾਤ ਤੇ ਤੁਸੀਂ ਥੋੜੀ ਦੇਰ ਹੋਰ ਸਾਨੂੰ ਟਾਈਮ ਦਿਓ।
ਆਲਰਾਈਟ, ਥੈਂਕ ਯੂ ਜੈ ਸਰ, ਧੰਨਵਾਦ। ਕੋਈ ਹੋਰ ਸਾਡਾ ਕਾਲਰ ਇਸ ਤੇ ਗੱਲ ਕਰਨੀ ਚਾਹੇ? ਪਾਕਿਸਤਾਨੀ ਹੁੰਦੇ ਬਹੁਤ ਸਾਰੇ ਭੈਣ ਭਰਾ ਸਾਨੂੰ ਸੁਣ ਰਹੇ ਨੇ ਕਿ ਕੋਈ ਉਹ ਇਸ ਪੱਖ ਰੱਖਣਾ ਚਾਹੇ ਕਿ ਇਹ ਕੀ ਮਾਮਲਾ, ਉਹਨਾਂ ਨੇ ਕੋਈ ਜ਼ਿਆਦਾ ਖ਼ਬਰਾਂ ਇਸ ਬਾਰੇ ਸੁਣੀ ਹੋਣ, ਡੈਫੀਨੇਟਲੀ ਕਾਲ ਕਰ ਸਕਦੇ ਨੇ 416-620-7778। ਨਵਦੀਪ, ਟੇਕ ਏ ਬ੍ਰੇਕ ਐਂਡ ਉਸ ਤੋਂ ਬਾਅਦ ਸਾਂਝਦੀਪ ਨੂੰ ਟਾਈਮ ਦਿਓ। ਸਾਂਝਦੀਪ, ਬਾਕੀ ਕਮਰਸ਼ਲਸ ਨੇ ਉਹ ਸ਼ੇਅਰ ਕਰ ਦਿਓ ਤੇ ਉਸ ਤੋਂ ਬਾਅਦ ਵਾਪਸ ਆਉਂਦੇ ਹਾਂ। ਇੱਥੇ ਬੜੀਆਂ ਖ਼ਬਰਾਂ ਨੇ ਕੈਨੇਡਾ ਦੀਆਂ ਕਰਨ ਵਾਲੀਆਂ, ਉਹਨਾਂ ਤੇ ਨਜ਼ਰ ਮਾਰਾਂਗੇ।
Hello, Sashrikal Saryanu. I'm Amandeep Sodhi, your Member of Parliament for Brampton Centre. As we celebrate Vaisakhi, honouring the founding of the Khalsa and a season of renewal, I extend my heartfelt wishes to you and your families. May this joyous festival bring prosperity, strength and new beginnings to you all. From my family to yours, Happy Vaisakhi.
Garnishment, power of sale notice, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫੇਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100, ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
Are you a passionate and driven individual looking for a rewarding career in real estate? Join our dynamic team at Landmark Real Estate Center, where opportunity meets growth. As a leading brokerage in the area, we offer unparalleled training, competitive commissions, and a supportive work environment. Whether you're an experienced agent or just starting out, we provide the tools you need to succeed. Take the next steps in your career today. To join, call 416-970-5005 and ask for our no monthly fee packages. And visit landmarkre.ca.
ਬਿਲਕੁਲ, ਸੀਮਾ ਬਿਆਨਾ ਕਹਿ ਰਹੀ ਸੀ ਕਿ ਤੇਰਾ ਸਪਾਊਸ ਵੀਜ਼ਾ 3 ਤੋਂ 6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਂ ਲੱਗਿਆ ਸਮਝ
ਜੀ। ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
ਜੀ ਹਾਂ, ਤੁਸੀਂ ਜੁੜੇ ਰੇਡੀਓ ਪ੍ਰੋਗਰਾਮ ਖਬਰਸਾਰ ਦੇ ਨਾਲ ਤੇ ਬੈਸਟ ਬਾਰਗੇਨ ਕਾਰਪੇਟ ਐਂਡ ਫਲੋਰਿੰਗ ਦੇ ਸਹਿਯੋਗ ਦੇ ਨਾਲ, ਬਾਈ ਗੁਰਪ੍ਰੀਤ ਹੋਰਾਂ ਦੇ ਸਹਿਯੋਗ ਦੇ ਨਾਲ ਤੁਹਾਡੇ ਸਾਹਮਣੇ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਜੀ। 905-696-7713-32 ਖਾਲਸਾ ਡਰਾਈਵ ਯੂਨਿਟ ਨੰਬਰ 21 ਤੇ ਵਿਜ਼ਿਟ ਕੀਤਾ ਜਾ ਸਕਦਾ ਹੈ। ਬੈਸਟ ਬਾਰਗੇਨ ਕਾਰਪੇਟ ਐਂਡ ਫਲੋਰਿੰਗ ਤੋਂ ਬੈਸਟ ਕੁਆਲਿਟੀ ਪ੍ਰੋਡਕਟ, ਤੁਹਾਨੂੰ ਲੈਮੀਨੇਟ, ਵਾਇਨਲ, ਸਟਾਈਲ, ਹਾਰਡਵੁੱਡ ਫਲੋਰਿੰਗ ਚਾਹੀਦੀ ਹੈ ਤਾਂ 1332 ਖਾਲਸਾ ਡਰਾਈਵ ਯੂਨਿਟ ਨੰਬਰ 21 ਤੇ ਵਿਜ਼ਿਟ ਕੀਤਾ ਜਾ ਸਕਦਾ ਹੈ। ਮੋਰਗੇਜ ਦੀਆਂ ਸੇਵਾਵਾਂ ਚਾਹੀਦੀਆਂ ਨੇ ਤਾਂ ਜਸਪੁਲ ਸਾਹਿਬ ਦਾ ਨੰਬਰ 416-732-2611 ਦਾ ਮੋਰਗੇਜ ਸੈਂਟਰ ਦੇ ਨਾਲ ਕੰਮ ਕਰਦੇ ਜਸਪੁਲਰ ਜੀ, 416-732-2611 ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਔਰ ਜੋਸ਼ੀ ਲਾ ਆਫਿਸ ਦੇ ਨਾਲ ਤੁਸੀਂ ਸੰਪਰਕ ਕਰਨਾ ਹੈ 416-213-8600। ਵਿਜ਼ਿਟ ਕੀਤਾ ਜਾ ਸਕਦਾ ਜੀ 6921 ਸਟੀਲ ਐਵਨਿਊ ਵੈਸਟ ਇਟੋਵੀਕੋ ਤੇ ਏਸ਼ੀਅਨ ਫੂਡ ਸੈਂਟਰ ਤੇ ਗਰੋਸਰੀ ਸੇਲ ਜਿਹੜੀ ਆ ਇਸ ਵਕਤ ਚੱਲ ਰਹੀ ਹੈ, ਵਿਸਾਖੀ ਸਪੈਸ਼ਲ ਸੇਲ ਜਿਹੜੀਆਂ ਚੱਲ ਰਹੀਆਂ ਨੇ, ਸੋ ਤੁਸੀਂ ਇਸ ਸੇਲ ਦਾ ਫਾਇਦਾ ਚੁੱਕਣਾ ਤੇ ਏਸ਼ੀਅਨ ਫੂਡ ਸੈਂਟਰ ਦੀ ਕਿਸੇ ਕਿਹੜੀ ਲੋਕੇਸ਼ਨ ਤੇ ਵਿਜ਼ਿਟ ਕੀਤਾ ਜਾ ਸਕਦਾ ਹੈ। ਕਿਹੜੀ ਹੋਮਿਓਪੈਥੀ ਦਾ ਡਾਕਟਰ ਕੁਲਦੀਪ ਹੋਰਾਂ ਦੇ ਸਹਿਯੋਗ ਨਾਲ ਪ੍ਰੋਗਰਾਮ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੁੰਦੇ ਹਾਂ 647-848-0055 ਤੇ ਸਵਿਚ ਇੰਸ਼ੋਰੈਂਸ ਤੋਂ ਸੁਖਵਿੰਦਰ ਨਾਹਲ ਜੀ, ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ 905-965-74-74 ਤੇ ਤੁਸੀਂ ਗੱਲਬਾਤ ਕਰਨੀ ਹੈ ਜੀ ਸਵਿਚ ਇੰਸ਼ੋਰੈਂਸ ਤੋਂ ਸੁਖਵਿੰਦਰ ਨਾਹਲ ਜੀ ਦੇ ਨਾਲ। ਜੀ ਭਾਜੀ ਸਵਾਗਤ ਤੇ ਕਰ ਫਿਰ ਤੋਂ।
ਧੰਨਵਾਦ ਜੀ। ਔਰ ਗੁਰਪ੍ਰੀਤ, ਥੋੜੀ ਜੀ ਗੱਲ ਆਪਾਂ ਆਰਟੀਮਿਸ 2 ਦੀ ਵੀ ਕਰ ਲਈਏ ਤੇ ਉਸ ਦੀ ਬੜੀ ਪਿਕਚਰ ਪਰਫੈਕਟ ਆ ਜਿਹੜੀ ਲੈਂਡਿੰਗ ਹੋਈ ਹੈ ਸ਼ੁੱਕਰਵਾਰ ਸ਼ਾਮ ਨੂੰ, ਔਰ ਸਾਰੇ ਦੇ ਸਾਰੇ ਸਹੀ ਸਲਾਮਤ ਐਸਟ੍ਰੋਨੌਟਸ ਨੇ, 4 ਦੇ 4 ਉਹ ਪਹੁੰਚੇ ਨੇ ਤੇ ਆ ਕੇ ਉਨ੍ਹਾਂ ਨੇ ਕਾਫੀ ਗੱਲਬਾਤ ਕੀਤੀ ਹੈ ਕਿ ਚੰਦਰਮਾ ਦੇ ਉੱਤੇ ਉਨ੍ਹਾਂ ਨੇ ਕੀ ਦੇਖਿਆ। 6,000 ਕਿਲੋਮੀਟਰ ਦੀ ਦੂਰੀ ਤੋਂ ਉਨ੍ਹਾਂ ਨੇ ਨੰਗੀ ਅੱਖ ਦੇ ਨਾਲ ਚੰਦਰਮਾ ਨੂੰ ਦੇਖਿਆ ਤੇ ਉਸਦਾ ਜ਼ਿਕਰ ਕੀਤਾ। ਬਹੁਤ ਸਾਰੀਆਂ ਫੋਟੋਆਂ ਨੇ ਜਿਹੜੀਆਂ ਉਹ ਚੱਲ ਰਹੀਆਂ ਨੇ ਕਿ ਚੰਦਰਮਾ ਦੀ ਧਰਤੀ ਹੈ ਜਿਹੜੀ ਉਹ ਕਿਹੋ ਜਿਹੀ ਹੈ ਤੇ ਕੀ ਹੈ ਉੱਥੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਹੁਣ ਜਿਹੜਾ ਆਪਣੇ ਨਾਸਾ ਵਾਲੇ ਕੋਈ ਹਿਊਮਨ ਬੀਂਗ ਨੂੰ ਰਾਈਟ ਔਨ ਦਾ ਚੰਦਰਮਾ ਦੇ ਉੱਤੇ ਵੀ ਭੇਜਣਗੇ ਤੇ ਉੱਥੇ ਕਿੱਦਾਂ ਲੈਂਡ ਕਰਦੇ ਨੇ, ਕੀ ਕਰਦੇ ਨੇ, ਇਹ ਵੀ ਸਾਰੀ ਗੱਲਬਾਤ ਹੋਵੇਗੀ। ਸੋ ਇਹਦੇ ਬਾਰੇ ਜੇ ਕੁਝ ਕਹਿਣਾ ਤੇ ਨਹੀਂ ਫਿਰ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ।
ਬਹੁਤ ਵਧੀਆ ਰਹੀ ਹੈ ਜੀ, ਸਪਲੈਸ਼ਿੰਗ ਕਹਿ ਲਓ, ਲੈਂਡਿੰਗ ਕਹਿ ਲਓ, ਪ੍ਰੋਪਰ ਸਕਸੈਸਫੁਲ ਰਹੀ ਹੈ। ਸੋ ਬਹੁਤ ਬਹੁਤ ਮੁਬਾਰਕਾਂ ਨੇ ਸਾਰਿਆਂ ਨੂੰ ਜਿਹੜੇ ਇਸ ਦੇ ਵਿੱਚ ਇਨਵੋਲਵ ਸੀਗੇ। ਤੇ ਬਿਫੋਰ ਵੀ ਗੋ ਟੂ ਨੈਕਸਟ ਸੈਗਮੈਂਟ, ਜਗਦੀਸ਼ ਜੀ ਜਾਰਾ ਸਾਹਿਬ ਦਾ ਜਿਹੜਾ ਕੁਐਸਚਨ ਸੀ ਉਹ ਆਨਸਰ ਕਰ ਦਿੰਦਾ। ਜਿਹੜੀ ਗ੍ਰੀਨ ਜੈਕਟ ਦੀ ਮਨੀ ਸੀਗੀ ਜੀ, ਉਹ ਪਿਛਲੇ ਸਾਲ ਨਾਲੋਂ 1.5 ਮਿਲੀਅਨ ਵਧਾ ਦਿੱਤੀ ਗਈ ਆ। ਸੋ ਵਿਨਰ ਨੂੰ 4.5 ਮਿਲੀਅਨ ਮਿਲਿਆ। ਟੋਟਲ ਜਿਹੜਾ ਪਰਸ ਸੀਗਾ 22.5 ਮਿਲੀਅਨ ਦਾ ਸੀਗਾ ਤੇ ਟਾਪ ਤੇ ਜਿਹੜੇ 15 ਫਿਨਿਸ਼ਰ ਸੀਗੇ ਉਹਨਾਂ ਦੇ ਵਿੱਚ 17 ਮਿਲੀਅਨ ਜਿਹੜਾ ਜੀ ਡਿਵਾਈਡ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਰੈਸਟ ਜਿਹੜਾ ਬਚ ਗਿਆ ਉਹ ਬਾਕੀ ਸਾਰੇ ਪਲੇਅਰਾਂ ਦੇ ਵਿੱਚ ਡਿਵਾਈਡ ਹੋ ਜਾਂਦੇ
ਜੀ। ਆਓ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਤੇ ਬਾਕੀ ਖਬਰਾਂ ਦੇ ਉੱਤੇ ਆਪਾਂ ਨਜ਼ਰ ਮਾਰਦੇ ਹਾਂ। ਗੁਰਪ੍ਰੀਤ, ਅੱਜ ਬਾਈ ਇਲੈਕਸ਼ਨ ਹੋ ਰਹੀ ਹੈ, 3 ਥਾਵਾਂ ਦੇ ਉੱਤੇ ਜਿਮਨੀ ਚੋਣ ਹੋਣੀ ਹੈ ਤੇ ਤਿੰਨਾਂ ਦੇ ਉੱਤੇ ਲੱਗਦਾ ਕਿ ਲਿਬਰਲ ਹੈ ਜਿੱਤ ਹਾਸਲ ਕਰ ਲਏਗੀ। ਆਲਰੇਡੀ ਲਿਬਰਲ ਕੋਲੇ ਜਿਹੜੀਆਂ ਇੱਕ ਸੀਟ ਹੋਰ ਆ ਜਾਂਦੀ ਹੈ ਤਾਂ ਮੈਜੋਰਟੀ ਬਣ ਜਾਂਦੀ ਹੈ, 2 ਸੀਟਾਂ ਵੱਧ ਜਾਂਦੀਆਂ ਨੇ ਤਾਂ ਫਿਰ ਉਹ ਆਪਣੇ ਸਾਰੀਆਂ ਕਮੇਟੀ ਦੇ ਉੱਤੇ ਕੰਟਰੋਲ ਕਰ ਲਏਗੀ। ਕਾਰਨੀ ਸਾਹਿਬ ਦਾ ਇਹ ਵੀ ਕਹਿਣਾ ਕਿ ਲਿਬਰਲ ਦਾ ਇਹ ਵੀ ਕਹਿਣਾ ਕਿ 8 ਤੋਂ 9 ਜਿਹੜੇ MP ਨੇ ਹੋਰ ਉਹ ਪ੍ਰੋ ਕ੍ਰੋਸ ਕਰਨ ਨੂੰ ਤਿਆਰ ਨੇ ਤੇ ਕੁਝ ਖਬਰਾਂ ਦੇ ਵਿੱਚ ਇਹ ਵੀ ਕਿਹਾ ਗਿਆ ਕਿ 40 MP ਨੇ ਕੰਜ਼ਰਵੇਟਿਵ ਦੇ ਜਿਹੜੇ ਇਸ ਸਮੇਂ ਪੀਅਰ ਪੋਲੀਵਰ ਤੋਂ ਨਾ ਖੁਸ਼ ਨੇ ਤੇ ਉਹ ਪੀਅਰ ਪੋਲੀਵਰ ਨੂੰ ਬਦਲਣਾ ਚਾਹੁੰਦੇ ਨੇ।
ਹਾਲਾਂਕਿ ਇਹਦੇ ਕੁਝ ਹੀ ਸਮਾਂ ਪਹਿਲਾਂ ਜਿਹੜੀ ਕੰਜ਼ਰਵੇਟਿਵ ਦੀ ਲੀਡਰਸ਼ਿਪ ਰਿਵਿਊ ਦੇ ਉੱਤੇ ਵੋਟਿੰਗ ਹੋਈ ਹੈ, ਵੱਡੇ ਫਰਕ ਨੇ ਤੇ ਪਾਲੀਵਰ ਨੇ ਉਹ ਵੋਟਿੰਗ ਆਪਣੀ ਉਹਦੇ ਜਿੱਤ ਹਾਸਲ ਕੀਤੀ ਹੈ। ਉਦੋਂ ਬਿਲਕੁਲ ਕਿਸੇ ਪਾਸੇ ਵਿਰੋਧ ਨਹੀਂ ਉੱਠਿਆ ਸੀ, ਪਰ ਹੁਣ ਜਿਹੜਾ ਪਾਲੀਵਰ ਦਾ ਵਿਰੋਧ ਆ ਜਿਹੜਾ ਉਹ ਹੌਲੀ ਹੌਲੀ ਉੱਠਣਾ ਸ਼ੁਰੂ ਹੋ ਗਿਆ ਤੇ ਉਹਨਾਂ ਦੇ ਜਿਹੜੇ ਕੁਝ ਐਮ ਪੀ ਨੇ ਉਹ ਆਪਣੇ ਲੀਡਰ ਤੋਂ ਨਾਖੁਸ਼ ਨੇ, ਫਲੋਰ ਕਰਾਸ ਕਰ ਰਹੇ ਨੇ, ਅੰਦਰ ਖਾਤੇ ਆਵਾਜ਼ ਉਠਾ ਰਹੇ ਨੇ। ਪਰ ਅੱਜ ਲਿਬਰਲਸ ਨੂੰ ਮੈਜੋਰਿਟੀ ਆ ਜਿਹੜੀ ਉਹ ਮਿਲ ਜਾਵੇਗੀ ਅਤੇ ਕੁਛ ਨਾ ਕੁਛ ਕਰਕੇ ਕਾਰਨੀ ਸਾਹਿਬ ਨੇ ਆਪਣੀ ਜਿਹੜੀ ਬਹੁਮਤ ਵਾਲੀ ਸਰਕਾਰ ਬਣਾ ਲਈ ਹੈ ਔਰ ਇੱਥੋਂ ਤੱਕ ਕਿ ਜਿਹੜੀਆਂ ਕਮੇਟੀਆਂ ਦੇ ਉੱਤੇ ਵੀ ਆਪਣਾ ਕਬਜ਼ਾ ਉਹ ਬੜੀ ਜਲਦੀ ਕਰ ਲੈਣਗੇ, ਫੇਰ ਜਿਹੜੇ ਵੀ ਬਿੱਲ ਲੈ ਕੇ ਆਉਣਗੇ ਆਪਣੀ ਮਰਜ਼ੀ ਦੇ ਨਾਲ ਪਾਸ ਕਰਨਗੇ, ਬਾਕੀ ਪਾਰਟੀਆਂ ਦੀ ਉਸ ਦੇ ਵਿੱਚ ਕੋਈ ਸੇ ਆ ਜਿਹੜੀ ਨਹੀਂ ਹੋਵੇਗੀ। ਸੋ ਇੱਕੋ ਹੀ ਜਿਹੜੀ ਵਿਚਾਰਧਾਰਾ ਹੁਣ ਗੁਰਪ੍ਰੀਤ ਕੀ ਹੁੰਦਾ ਸੀਗਾ ਜਦੋਂ ਇਹ ਬਿੱਲ ਜਾਂ ਕੋਈ ਵੀ ਮਤਾ ਪਾਰਲੀਮੈਂਟ ਪਾਸ ਹੁੰਦਾ ਸੀ ਕਮੇਟੀ ਚ ਜਾਂਦਾ ਸੀ ਅੱਗੇ ਨੈਕਸਟ ਰੀਡਿੰਗ ਦੇ ਲਈ ਤਾਂ ਕਮੇਟੀ ਦੇ ਵਿਚ ਕੰਜ਼ਰਵੇਟਿਵ ਜਾਂ ਬਲਾਕ ਦੀ ਵਰਤੋਂ ਵਾਲੇ ਆਪਣੀ ਉਹਦੇ ਚ ਸੇ ਰੱਖਦੇ ਸੀਗੇ ਤੇ ਉਸ ਨੂੰ ਆਪਣੇ ਹਿਸਾਬ ਦੇ ਨਾਲ ਚੇਂਜ ਕਰਕੇ ਫੇਰ ਅੱਗੇ ਉਸ ਨੂੰ ਪਾਸ ਹੋਣ ਦਿੰਦੇ ਸੀ, ਕੁਝ ਨਾ ਕੁਝ ਆਪਣੀਆਂ ਮਨਮਰਜ਼ੀਆਂ ਦੂਸਰੀਆਂ ਪਾਰਟੀਆਂ ਵਾਲੇ ਵੀ ਕਰਦੇ ਸੀਗੇ। ਪਰ ਹੁਣ ਆ ਤਿੰਨ ਸੀਟਾਂ ਜਿੱਤਣ ਤੋਂ ਬਾਅਦ ਲਿਬਰਲਸ ਕੋਲੇ ਪਾਵਰ ਵੀ ਆ ਜਾਏਗੀ ਕਿ ਉਹ ਕਮੇਟੀਆਂ ਨੂੰ ਵੀ ਚੇਂਜ ਕਰ ਦੇਣਗੇ ਤੇ ਮੁੜ ਕੇ ਫੇਰ ਜੋ ਉਨ੍ਹਾਂ ਦੀ ਇੱਛਾ ਕ੍ਰਾਈਮ ਬਿੱਲ ਦੇ ਉੱਤੇ ਜੋ ਉਨ੍ਹਾਂ ਦੀ ਇੱਛਾ ਉਹੀ ਉਹ ਪਾਸ ਕਰਨਗੇ, ਬਾਕੀ ਬਜਟ ਦੇ ਵਿਚ ਜੋ ਉਨ੍ਹਾਂ ਦੀ ਇੱਛਾ ਉਹੀ ਉਹ ਪਾਸ ਕਰਨਗੇ। ਡੈਮੋਕਰੇਸੀ ਆ ਕੈਨੇਡਾ ਦੇ ਵਿਚ ਉਹ ਇਕ ਤਰ੍ਹਾਂ ਦੀ ਖਤਮ ਹੋ ਗਈ ਜੋ ਲੋਕਾਂ ਨੇ ਆਪਣੇ ਰੀਪ੍ਰੈਜੈਂਟੇਟਿਵ ਚੁਣ ਕੇ ਭੇਜੇ ਨੇ। ਪੰਜ ਐਮ ਪੀ ਦੇ ਫਲੋਰ ਕਰਾਸ ਕਰਨ ਤੋਂ ਬਾਅਦ ਲੋਕ ਇਹ ਮਹਿਸੂਸ ਕਰਦੇ ਨੇ ਕਿ ਵੋਟ ਪਾਈਏ ਨਾ ਪਾਈਏ ਗਾਂ ਸਾਡੇ ਇਕ ਰੀਪ੍ਰੈਜੈਂਟੇਟਿਵ ਉਤੇ ਡਿਪੈਂਡ ਕਰਦਾ ਕਿ ਉਸਨੇ ਕਿਧਰ ਜਾ ਕੇ ਅੱਗੇ ਆਪਦਾ ਕੰਮ ਕਰਨਾ, ਕਿ ਉਨ੍ਹਾਂ ਨੇ ਉਨ੍ਹਾਂ ਦੇ ਹੱਕ ਚ ਕਰਨਾ ਕਿ ਦੂਜੇ ਪਾਸੇ ਵਾਲਿਆਂ ਦੇ ਹੱਕ ਜਾ ਕੇ ਕਰਨਾ। ਸੋ ਇਸ ਤਰ੍ਹਾਂ ਦਾ ਮਾਹੌਲ ਅੱਜ ਕੈਨੇਡਾ ਦੇ ਵਿਚ ਬਣਿਆ, ਲਿਬਰਲਸ ਵਾਲੇ ਡੈਫੀਨੇਟਲੀ ਅੱਜ ਹੈਪੀ ਨੇ।
ਠੀਕ ਹੈ ਜੀ, ਹੈਪੀਨੈਸ ਚਾਹੀਦੀ ਵੀ ਹੈ ਕਿਉਂਕਿ ਮੈਜੋਰਿਟੀ ਬਣ ਜਾਣੀ ਹੈ, ਪਰ ਕੁਐਸਚਨ ਵੱਡਾ ਇਹੀ ਰਹੇਗਾ, ਠੀਕ ਹੈ ਮੈਜੋਰਿਟੀ ਬਣ ਗਈ, ਅੱਜ ਬਣ ਗਈ ਜਾਂ ਕੱਲ ਬਣ ਗਈ ਜਦੋਂ ਵੀ ਅਨਾਊਂਸਮੈਂਟ ਹੋ ਜਾਂਦੀ ਹੈ, ਤੇ ਉਸ ਤੋਂ ਬਾਅਦ ਕਿਹੜਾ ਐਸਾ ਬਿੱਲ ਹੈ, ਜਗਦੀਸ਼ ਜੀ ਪੋਜ਼ਿਟਿਵਲੀ ਮੈਂ ਕੁਐਸਚਨ ਕਰ ਰਿਹਾ, ਕਿਹੜਾ ਐਸਾ ਬਿੱਲ ਹੈ ਜਿਹੜਾ ਪਿਛਲੇ ਇੱਕ ਸਾਲ ਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਕੈਨੇਡੀਅਨ ਵਾਸਤੇ ਲਿਆਂਦਾ ਸੀਗਾ ਤੇ ਦੂਜੀਆਂ ਪਾਰਟੀਆਂ ਨੇ ਰੋਕਤਾ, ਕੋਈ ਆਪਾਂ ਨੂੰ ਦੱਸ ਸਕੇ ਵੀ ਆਹ ਚੀਜ਼ ਇਹ ਚੇਂਜ ਕਰਨਾ ਚਾਹੁੰਦੇ ਸੀਗੇ, ਆਹ ਚੇਂਜ ਇੰਪਲੀਮੈਂਟ ਕਰਨਾ ਚਾਹੁੰਦੇ ਸੀ ਜਿਹਦੇ ਨਾਲ ਸਾਰੇ ਕੈਨੇਡੀਅਨ ਦਾ ਭਲਾ ਹੋ ਜਾਣਾ ਸੀਗਾ, ਇੱਕ ਵੀ ਕੋਈ ਇਹੋ ਜਿਹਾ ਬਿੱਲ ਹੈ ਜਿਹੜਾ ਇਹ ਲੈ ਕੇ ਆਏ ਸੀ ਤੇ ਦੂਜੀਆਂ ਪਾਰਟੀਆਂ ਨੇ ਰੋਕਤਾ ਵੀ ਜਿਹਦੇ ਨਾਲ ਸਾਰੇ ਕੈਨੇਡਾ ਦਾ ਸਾਰਾ ਸੁਧਾਰ ਹੋ ਜਾਣਾ ਸੀ, ਕੁਛ ਲੈ ਕੇ ਤਾਂ ਆਏ ਨੀ, ਕੁਛ ਅਚੀਵ ਤਾਂ ਕੀਤਾ ਨੀ, ਉਹ ਵੱਖਰੀ ਗੱਲ ਹੈ ਵੀ ਇਹਨਾਂ ਦੀ ਹੁਣ ਮੈਜੋਰਿਟੀ ਬਣ ਜਾਏਗੀ, ਗੱਲਾਂ ਕਰਨ ਨੂੰ ਐਮਓਯੂ ਬਹੁਤ ਨੇ, ਪਰ ਇੱਕੋ ਹੀ ਡੀਲ ਹੈ ਇੰਡੋਨੇਸ਼ੀਆ ਦੇ ਨਾਲ ਜਿਹੜੀ ਪ੍ਰੋਪਰ ਤਰੀਕੇ ਦੇ ਨਾਲ ਹੋਈ ਹੈ। ਹਾਂ ਫਿਊਚਰ ਦਾ ਤੁਸੀਂ ਕਹਿ ਸਕਦੇ ਹੋ ਕਿ ਫਿਊਚਰ ਚ ਇਹ ਹੋਏਗਾ, ਫਿਊਚਰ ਤੋਂ ਹੋਏਗਾ, ਫਿਊਚਰ ਚ ਤਾਂ ਹੋ ਸਕਦਾ ਜੀ ਮੈਂ ਵੀ ਐਮ ਪੀ ਹੋਵਾਂ, ਸੋ ਉਹ ਕਾਰਡ ਨੂੰ ਤੁਸੀਂ ਛੱਡੋ, ਪਰ ਇਹ ਦੱਸੋ ਵੀ ਕੀਤਾ ਕੀ ਹੈ ਇੱਕ ਸਾਲ ਚ।
ਕ੍ਰਾਈਮ ਬਿੱਲ ਆ ਜਿਹੜੇ ਉਹ ਵੀ ਉੱਥੇ ਖੜੇ ਨੇ, ਕ੍ਰਾਈਮ ਦੇ ਉੱਤੇ ਵੱਡੀ ਚਰਚਾ ਹੋਈ ਸੀਗੀ ਕਿ ਕ੍ਰਾਈਮ ਦੇ ਵਿਚ ਸਾਨੂੰ ਸੁਧਾਰ ਚਾਹੀਦਾ, ਸੋ ਉਹ ਵੀ ਬੜੀ ਮੁਸ਼ਕਲ ਦੇ ਨਾਲ ਇੱਕ ਬਿੱਲ ਪਾਸ ਹੋਇਆ, ਅਜੇ ਬਾਕੀ ਵਿਚ ਜਿਹੜੇ ਹੋਏ ਨੇ C9 ਆ ਜਿਹੜਾ ਉਹਦਾ ਕਾਫੀ ਚਰਚਾ ਅਜੇ ਚੱਲੀ ਹੋਈ ਹੈ, ਸੋ ਕ੍ਰਾਈਮ ਦਾ ਮੁੱਦਾ ਵੀ ਉੱਥੇ ਖੜਾ ਹੈ ਤੇ ਬਾਕੀ ਜਿਹੜੇ ਬਿਗ ਮੈਗਾ ਪ੍ਰੋਜੈਕਟਸ ਦੀ ਗੱਲ ਹੋਣੀ ਸੀਗੀ ਉਹਦੇ ਵਿਚ ਵੀ ਕੋਈ ਚੀਜ਼ ਅਜੇ ਅੱਗੇ ਨਹੀਂ ਚੱਲੀਗੀ, ਜਿਹੜੇ ਪਾਸ ਕੀਤੇ ਸੀਗੇ 6 ਉਹਨਾਂ ਦੇ ਵੀ ਐਮਓਯੂ ਦੀ ਜਿਹੜੀ ਮਿਆਦ ਆ ਉਹ ਲੰਘਦੀ ਜਾ ਰਹੀ ਹੈ। ਮੇਰੀ ਸਮਝ ਦੇ ਵਿਚ ਤਾਂ ਕੋਈ ਨਹੀਂ ਹੈ ਗੁਰਪ੍ਰੀਤ, ਜੇ ਕਿਸੇ ਹੋਰ ਸਾਡੇ ਸੋਚੇ ਨੂੰ ਪਤਾ ਕਿ ਆਹ ਕੰਮ ਪਿਛਲੇ ਇੱਕ ਸਾਲ ਦੇ ਵਿਚ ਤੋਂ ਮਾਰਕ ਕਾਰਨੀ ਸਾਹਿਬ ਨੇ ਕੀਤਾ ਕੈਂਟ, ਤਾਂ ਫਿਰ ਜ਼ਰੂਰ ਸਾਡੇ ਨਾਲ ਸ਼ੇਅਰ ਕਰ ਦਿੱਤਾ ਜਾਵੇ। ਗੁਰਪ੍ਰੀਤ ਆਪਾਂ ਅਗਲੀ ਖਬਰ ਵੱਲ ਚੱਲਦੇ ਹਾਂ, ਕਿਊਬੈਕ ਦੇ ਵਿਚ ਕਿਊਬੈਕ ਨੂੰ ਨਵੀਂ ਪ੍ਰੀਮੀਅਰ ਕ੍ਰਿਸਟੀਨ ਫ੍ਰੈਸ਼ੇ ਮਿਲੀ ਹੈ ਔਰ ਉਸਨੇ 58% ਦੇ ਨਾਲ ਆਪਣੇ ਵਿਰੋਧੀ ਕੈਂਡੀਡੇਟ ਤੋਂ ਫਰਕ ਦੇ ਨਾਲ ਜਿੱਤ ਜਿਹੜੀ ਹਾਸਲ ਕੀਤੀ ਹੈ। ਸੋ ਕਿਊਬੈਕ ਦੀ ਇਹ ਪਾਰਟੀ ਜਿਹੜੀ CAQ ਹੈ ਇਹਦੇ ਜਿਹੜੇ ਲੀਡਰ ਸਨ ਤੇ ਉਹਨਾਂ ਨੇ ਆਪਣਾ ਪਾਸੇ ਹਟ ਕੇ ਸੀਗੇ ਪੋਲੀਟਿਕਸ ਤੋਂ, ਇਸ ਸਮੇਂ ਇਸ ਪਾਰਟੀ ਦੀ ਲੋਕਪ੍ਰਿਯਤਾ ਬਹੁਤ ਥੋੜੀ ਹੈ, ਪਰ ਕ੍ਰਿਸਟੀਨ ਫ੍ਰੈਸ਼ੇ ਕਿੰਨਾ ਕੁ ਆਪਣਾ ਇਸ ਦੇ ਵਿਚ ਅਸਰ ਦਿਖਾਉਂਦੇ ਨੇ ਕਿ ਮੁੜ ਇਸ ਪਾਰਟੀ ਨੂੰ ਅੱਗੇ ਲੈ ਕੇ ਆਉਣ, ਸੋ ਇਹ ਹੁਣ ਕਿਊਬੈਕ ਦੇ ਵਿਚ ਦੇਖਣਾ ਪਵੇਗਾ। ਕਿਊਬੈਕ ਦੇ ਵਿਚ ਜਿਹੜੀ ਇਸ ਸਮੇਂ ਸੱਤਾ ਚੇਂਜ ਕਹੂੰਗਾ ਮੈਂ, ਪ੍ਰੀਮੀਅਰ ਹੈ ਜਿਹੜਾ ਉਸਦੀ ਤਬਦੀਲੀ ਹੋਈ ਹੈ। ਤੇ ਇਹ ਤੋਂ ਬਾਅਦ ਆਪਾਂ ਲੋਕਲ ਇੱਥੇ ਖਬਰਾਂ ਵੱਲ ਆ ਜਾਈਏ। ਅੱਜ ਜਿਹੜੀ ਅੰਟਾਰੀਓ ਦੇ ਵਿਚ ਚਰਚਾ ਛਿੜੀ ਹੋਈ ਹੈ ਉਹ ਹੈ
ਜਿਹੜਾ ਨਵਾਂ ਬਿੱਲ ਹੈ ਬੈਟਰ ਰੀਜਨਲ ਗਵਰਨਮੈਂਟਸ ਐਕਟ 2026, ਮੈਂ ਕਿਹਾ ਇਸ ਨੂੰ ਲੈ ਕੇ ਆ ਰਹੇ ਨੇ, ਅਜੇ ਪੂਰੀਆਂ ਵੋਟਾਂ ਇਸ ਦੀਆਂ ਕਲੀਅਰ ਨਹੀਂ ਆਈਆਂ, ਮੈਂ ਕਿਹਾ ਅੱਜ ਇਸ ਨੂੰ ਪਾਰਲੀਮੈਂਟ ਦੇ ਵਿਚ ਅੰਟਾਰੀਓ ਦੀ ਪਾਰਲੀਮੈਂਟ ਦੇ ਵਿਚ ਪੇਸ਼ ਕੀਤਾ ਜਾਣਾ ਤੇ ਉਹਦੇ ਵਿਚ ਇਕ ਤਾਂ ਵੱਡਾ ਫਰਕ ਇਹ ਹੈ ਕਿ ਜਿਹੜੇ ਸਕੂਲ ਟਰਸਟੀ ਨੇ ਜਿਵੇਂ ਅਪੀਲ ਐਜੂਕੇਸ਼ਨ ਬੋਰਡ ਦੇ ਟਰਸਟੀ ਸੀਗੇ, ਕੀ ਉਹਨਾਂ ਨੂੰ ਰੱਖਣਾ ਜਾਂ ਨਹੀਂ ਰੱਖਣਾ, ਇਹ ਬੈਟਰ ਰੀਜਨਲ ਗਵਰਨਮੈਂਟਸ ਐਕਟ 2026 ਹੈ, ਇਹ ਇਸ ਦੇ ਵਿਚ ਹੋਵੇਗਾ। ਇਸ ਤੋਂ ਇਲਾਵਾ ਬਹੁਤ ਸਾਰੀਆਂ ਮਿਊਨਸਪੈਲਿਟੀਆਂ ਦੇ ਵਿਚ ਜਿੱਥੇ ਰੀਜਨਲ ਗਵਰਨਮੈਂਟ ਬਹੁਤ ਜ਼ਿਆਦਾ ਓਵਰਲੈਪ ਕਰਦੀ ਹੈ ਸਪੈਸ਼ਲੀ ਇਨ ਨਾਇਗਰਾ ਰੀਜਨ, ਉਸ ਦੇ ਵਿਚ ਕੀ ਕੁਛ ਤਬਦੀਲੀਆਂ ਹੋਣਗੀਆਂ ਜਾਂ ਨਹੀਂ ਹੋਣਗੀਆਂ, ਇਹ ਵੀ ਇਸ ਦੇ ਵਿਚ ਉਹ ਪਾਸ ਕੀਤਾ ਜਾਵੇਗਾ, ਪੇਸ਼ ਕੀਤਾ ਜਾਵੇਗਾ। ਸੋ ਸਕੂਲ ਟਰਸਟੀ ਨੂੰ ਕੀ ਸਿਰਫ ਇਕ ਚੇਅਰਮੈਨ ਆ ਜਿਹੜਾ ਸਕੂਲ ਬੋਰਡ ਦਾ ਉਹਦੇ ਅੰਡਰ ਹੀ ਸਾਰਾ ਸਿਸਟਮ ਲੈ ਕੇ ਆਉਂਦਾ ਜਾਵੇਗਾ, ਜਾਂ ਸਕੂਲ ਟਰਸਟੀਆਂ ਦਾ ਜਿਹੜਾ ਰੋਲ ਹੈ, ਬਹੁਤ ਲੋਕ ਕਹਿ ਰਹੇ ਨੇ ਕਿ ਬੜਾ ਮਹੱਤਵਪੂਰਨ ਰੋਲ ਸੀਗਾ ਸਕੂਲ ਟਰਸਟੀਆਂ ਦਾ, ਤੇ ਉਹਨੂੰ ਖਤਮ ਕਰਕੇ ਖਤਮ ਕਰਨਾ ਚੰਗਾ ਨਹੀਂ ਹੋਵੇਗਾ। ਪਰ ਗਵਰਨਮੈਂਟ ਦਾ ਇਹ ਕਹਿਣਾ ਕਿ ਬਹੁਤ ਸਾਰੀ ਸਕੂਲ ਟਰਸਟੀਆਂ ਵੱਲੋਂ ਜੋ ਮਿਸਮੈਨੇਜਮੈਂਟ ਬੋਰਡ ਦੀ ਕੀਤੀ ਜਾਂਦੀ ਹੈ ਔਰ ਓਵਰ ਸਪੈਂਡਿੰਗ ਕੀਤੀ ਜਾਂਦੀ ਹੈ, ਇਸ ਨੂੰ ਕੰਟਰੋਲ ਕਰਨ ਦੇ ਲਈ ਸਾਨੂੰ ਇਹ ਸਟੈਪ ਲੈਣੇ ਪੈ ਰਹੇ ਨੇ। ਅੰਟਾਰੀਓ ਦੇ ਵਿਚ ਸਕੂਲ ਟਰਸਟੀ ਦਾ ਰੋਲ ਮੇਰਾ ਖਿਆਲ ਇਸ ਬਿੱਲ ਤੋਂ ਬਾਅਦ ਖਤਮ ਹੋ ਜਾਏਗਾ, ਪਰ ਅੱਗੇ ਦੇਖਦੇ ਹਾਂ ਕਿ ਇੱਥੇ ਕੀ ਸਟੱਡੀ ਹੁੰਦੀ ਹੈ, ਕੀ ਗੱਲ ਹੁੰਦੀ ਹੈ।
ਅਕਾਊਂਟੇਬਿਲਟੀ ਜਗਦੀਸ਼ ਜੀ ਜ਼ਰੂਰੀ ਹੈ ਕਿਸੇ ਵੀ ਲੈਵਲ ਤੇ ਹੋਵੇ, ਔਰ ਜੇਕਰ ਇਸ ਦੇ ਨਾਲ ਸਰਕਾਰ ਨੂੰ ਲੱਗਦਾ ਤੇ ਦੇ ਕੈਨ ਪ੍ਰੂਵ ਇਟ ਕੇ ਵੀ ਅਕਾਊਂਟੇਬਿਲਟੀ ਦੇ ਵਿਚ ਵਾਧਾ ਹੋਇਆ, ਜਿਹੜੀ ਮਿਸਮੈਨੇਜਮੈਂਟ ਦੀ ਤੁਸੀਂ ਗੱਲ ਕੀਤੀ ਆ ਉਹ ਕੰਟਰੋਲ ਚ ਆ ਰਹੀ ਆ, ਤਾਂ ਫਿਰ ਉਹਦਾ ਬੈਨੀਫਿਟ ਜ਼ਰੂਰ ਜਿਹੜਾ ਜੀ ਹੋ ਜਾਏਗਾ।
ਜਿਹੜੇ ਆਪਾਂ ਕੌਂਸਲ ਸਾਹਿਬ ਦੇ ਨਾਲ ਸੁਬਹਾ 9 ਤੋਂ ਲੈ ਕੇ 10 ਵਜੇ ਤੱਕ ਇੱਕ ਘੰਟਾ ਸਾਡਾ ਤੁਹਾਡਾ ਸਾਥ ਹੁੰਦਾ ਹੈ। ਗੁੱਪੀ ਸਿੱਖ ਹੈਰੀਟੇਜ ਮੰਥ ਚੱਲ ਰਿਹਾ, ਵਿਸਾਖੀ ਬਹੁਤ ਸਾਰੇ ਲੋਕ ਅੱਜ ਸੈਲੀਬ੍ਰੇਟ ਕਰ ਰਹੇ ਨੇ ਬਹੁਤ ਸਾਰੇ ਗੁਰੂਘਰਾਂ ਦੇ ਵਿਚ, ਕੱਲ ਨੂੰ ਜਿਹੜਾ ਵਿਸਾਖੀ ਦਾ ਦਿਹਾੜਾ ਉਹ ਮਨਾਇਆ ਜਾਣਾ, ਖਾਲਸਾ ਸਾਜਨਾ ਦਿਵਸ ਵੱਖ ਵੱਖ ਗੁਰਦੁਆਰਾ ਸਾਹਿਬਾਨ ਦੇ ਵਿਚ ਅਖੰਡ ਪਾਠ ਸਾਹਿਬ ਚੱਲ ਰਹੇ ਨੇ ਔਰ ਸੰਗਤ ਦੇ ਵਿਚ ਉਤਸ਼ਾਹ ਆ, ਔਰ ਇਕ ਗੱਲ ਚੰਗੀ ਹੈ ਕਿ ਲਗਭਗ ਹਰ ਗੁਰੂ ਘਰ ਦੇ ਜਿਹੜੇ ਹੁਣ ਇਸ ਸਮੇਂ ਯੂਟਿਊਬ ਚੈਨਲ ਨੇ, ਲੋਕ ਘਰਾਂ ਚ ਬੈਠੇ ਹੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਆ ਜਿਹੜੇ ਆਪਣੇ ਲਾਗਲੇ ਗੁਰੂ ਘਰ ਦੇ ਉਹ ਦੇਖ ਰਹੇ ਨੇ, ਤੇ ਗੁਰਬਾਣੀ ਦਾ ਪ੍ਰਵਾਹ ਆ ਜਿਹੜਾ ਉਹ ਚੱਲ ਰਿਹਾ। ਸੋ ਕੱਲ ਨੂੰ ਸਾਜਨਾ ਦਿਵਸ ਆ ਜਿਹੜਾ ਸਿੱਖ ਜਗਤ ਵਿਚ ਬੜੇ ਵੱਡੇ ਪੱਧਰ ਦੇ ਉੱਤੇ ਬੜੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ। ਵੀਕਐਂਡ ਦੇ ਉੱਤੇ ਸਿੱਖ ਸਮੂਹ ਵੱਲੋਂ ਬਰੈਂਪਟਨ ਦੇ ਵਿਚ ਸਿੱਖ ਹੈਰੀਟੇਜ ਮੰਥ ਨੂੰ ਸੈਲੀਬ੍ਰੇਟ ਕੀਤਾ ਗਿਆ ਔਰ ਸਿੱਖਾਂ ਦਾ ਝੰਡਾ ਜਿਹੜਾ ਉਹ ਉੱਥੇ ਫਹਰਾਇਆ ਗਿਆ ਔਰ ਇਸ ਦੇ ਨਾਲ ਨਾਲ ਇਸ ਦੀ ਸਿੱਖ ਹੈਰੀਟੇਜ ਮੰਥ ਦੀ ਵੀ ਬਹੁਤ ਬਹੁਤ ਮੁਬਾਰਕਬਾਦ ਆ ਜਿਹੜੀ ਉਹ ਦਿੱਤੀ ਗਈ। ਇਸੇ ਤਰ੍ਹਾਂ ਹੀ ਗੁਰਪ੍ਰੀਤ ਵਿਰਾਸਤ ਤੇ ਖਾਲਸਾ ਵੱਲੋਂ ਕੌਂਸਲ ਜਨਰਲ ਫਰਾਂਟੋ ਦੇ ਸਹਿਯੋਗ ਦੇ ਨਾਲ ਕੱਲ 57 ਬੈਂਕਟ ਹਾਲ ਦੇ ਵਿਚ ਇਕ ਪ੍ਰੋਗਰਾਮ ਰੱਖਿਆ ਗਿਆ ਔਰ ਵਿਸਾਖੀ ਨੂੰ ਸੈਲੀਬ੍ਰੇਟ ਕੀਤਾ ਗਿਆ, ਜਿਸ ਦੇ ਵਿਚ ਵੱਖ ਵੱਖ ਰੰਗ ਢਾਡੀ ਵਾਰਾਂ, ਗਿੱਧਾ ਭੰਗੜਾ ਤੇ ਨਾਲ ਦੀ ਨਾਲ ਜਿਹੜੇ ਸਾਡੇ ਨਵੇਂ ਕੌਂਸਲ ਜਨਰਲ ਆਏ ਨੇ ਇੱਥੇ ਟੋਰਾਂਟੋ ਦੇ ਵਿਚ ਮਹਾਵੀਰ ਸਿੰਘ ਵੀ ਉਹ ਸ਼ਾਮਲ ਹੋਏ ਤੇ ਖਾਸ ਤੌਰ ਦੇ ਉੱਤੇ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਸਾਹਿਬ ਆਟਵਾ ਤੋਂ ਉਹ ਵੀ ਇਸ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣ ਦੇ ਲਈ ਆਏ। ਇਸ ਤੋਂ ਇਲਾਵਾ ਲੋਕਲ ਪੋਲੀਟੀਸ਼ੀਅਨ ਵੱਲੋਂ ਆਪਣੀ ਜਿਹੜੀ ਹਾਜ਼ਰੀ ਆ ਉਹ ਲਗਵਾਈ ਗਈ, ਸੋ ਇਹ ਵੀ ਇਕ ਬੜਾ ਵਧੀਆ ਪ੍ਰੋਗਰਾਮ ਹੈ ਜਿਹੜਾ ਉਹ ਰੱਖਿਆ ਗਿਆ ਸੀਗਾ। ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੇ ਇਵੈਂਟ ਕਮਿਊਨਿਟੀ ਦੇ ਵਿਚ ਹੋਏ ਔਰ ਹੋਲੀ ਗਾਲਾ ਰੱਖਿਆ ਗਿਆ ਬਿਲੀ ਮੋਸਟਰ ਹੈਲਥ ਸੈਂਟਰ ਦੇ ਲਈ ਫੰਡ ਰੇਜ ਕਰਨ ਵਾਸਤੇ ਔਰ ਹੋਲੀ ਗਾਲਾ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਫੰਡ ਆ ਜਿਹੜਾ ਉਹ ਰੇਜ ਕੀਤਾ ਗਿਆ। ਗੁਰਪ੍ਰੀਤ, ਇੱਥੇ ਅਕਸਰ ਗੱਲਾਂ ਚੱਲਦੀਆਂ ਰਹਿੰਦੀਆਂ ਨੇ, ਕੁਛ ਆਪਣੇ ਰੇਡੀਓ ਦੇ ਉੱਤੇ ਰੇਡੀਓ ਥੌਨ ਵੀ ਹੁੰਦੇ ਰਹੇ ਨੇ, ਮੈਂ ਖੁਦ ਇਸ ਦਾ ਪਾਰਟ ਰਿਹਾ ਵਾਂ, ਉਸ ਦੇ ਉੱਤੇ ਕਿੰਤੂ ਪ੍ਰੰਤੂ ਵੀ ਬਹੁਤ ਹੁੰਦਾ ਰਿਹਾ ਕਿ ਲਓ ਜੀ $80,000 ਰੇਜ ਕਰਕੇ ਦੇ ਦਿੱਤਾ, ਹਾਸਪਿਟਲ ਬਣਿਆ ਨੀ। ਹੋਲੀ ਗਾਲਾ ਮਿਲੀਅਨਸ ਆਫ ਡਾਲਰ ਆ ਜਿਹੜਾ ਉਹ ਇਕੱਠਾ ਕਰ ਦਿੰਦਾ ਹਾਸਪਿਟਲ ਦੇ ਲਈ, ਪਰ ਇੰਨੀ ਚਰਚਾ ਉਹ ਨਹੀਂ ਕਰਦੇ ਗੇ, ਨਾ ਨੈਗੇਟਿਵਿਟੀ ਨਾ ਹੋਰ ਰੇਡੀਓ ਦੀ ਬਹੁਤੀ ਚਰਚਾ ਹੁੰਦੀ ਹੈ, ਪਰ ਜਿਹੜਾ ਫੰਡ ਰੇਜ ਆ ਉਹ ਵੱਡੇ ਪੱਧਰ ਦੇ ਉੱਤੇ ਜ਼ਰੂਰ ਉਹਨਾਂ ਵੱਲੋਂ ਇਕੱਠਾ ਕਰ ਦਿੱਤਾ ਜਾਂਦਾ ਹੈ।
ਜਗਦੀਸ਼ ਜੀ, ਇਟ ਇਜ਼ ਅ ਪਾਰਟ ਐਂਡ ਪਾਰਸਲ ਕਿ ਬਈ ਸਾਨੂੰ ਜਦੋਂ ਵੀ ਤੁਸੀਂ ਕੋਈ ਕੰਮ ਸ਼ੁਰੂ ਕਰੋਗੇ ਨਾ, ਉਸ ਦੇ ਪਾਜ਼ਿਟਿਵ ਵੀ ਹੋਣਗੇ ਤੇ ਉਸ ਦਾ ਕ੍ਰਿਟਿਕਸ ਵੀ ਹੋਣਗੇ, ਔਰ ਜੇ ਕ੍ਰਿਟਿਕਸ ਨਹੀਂ ਹੋਣਗੇ ਤਾਂ ਫਿਰ ਤੁਸੀਂ ਉਸ ਦੇ ਵਿਚ ਸੋਧ ਵੀ ਨਹੀਂ ਕਰ ਸਕਦੇ, ਤੁਸੀਂ ਉਸ ਦੇ ਵਿਚ ਚੇਂਜਸ ਵੀ ਨਹੀਂ ਲਾ ਸਕਦੇ। ਸੋ ਕਿਤੇ ਨਾ ਕਿਤੇ ਕਮਿਊਨਿਟੀ ਤੇ ਜਦੋਂ ਇਹ ਆਵਾਜ਼ ਉੱਠਦੀ ਹੈ ਵੀ ਯਾਰ ਹਾਸਪਿਟਲ ਬਣਿਆ ਨੀ, ਦੇ ਆਰ ਆਲਸੋ ਰਾਈਟ ਵੀ ਸਾਡੇ ਜਿਹੜੀਆਂ ਇੱਥੇ ਕਮੀਆਂ ਨੇ ਉਹਨਾਂ ਨੂੰ ਬਹੁਤ ਟਾਈਮ ਹੋ ਗਿਆ ਸਰ ਚੱਲਦੇ ਹੋਏ, ਹਾਸਪਿਟਲ ਦੀ ਗੱਲ ਬਹੁਤ ਚਿਰ ਤੋਂ ਚੱਲ ਰਹੀ ਹੈ, ਯੂਨੀਵਰਸਿਟੀ ਦੀ ਗੱਲ ਬਹੁਤ ਚਿਰ ਤੋਂ ਚੱਲ ਰਹੀ ਹੈ, ਬਾਕੀ ਇੰਸ਼ੋਰੈਂਸ ਦੇ ਮੁੱਦੇ ਜਾਂ ਹੋਰ ਮੁੱਦੇ, ਉਹ ਬਾਰ ਬਾਰ ਘੁੰਮ ਘੁੰਮ ਕੇ ਉੱਥੇ ਹੀ ਆਪਾਂ ਆ ਜਾਂਦੇ ਹਾਂ
ਸੋ ਪ੍ਰੋਗਰੈਸ ਉਹਦੇ ਵਿੱਚ ਘੱਟ ਹੈ, ਇਸ ਕਰਕੇ ਜਿਹੜੀ ਹੈ ਫਰਸਟ੍ਰੇਸ਼ਨ ਉਹ ਥੋੜੀ ਬਹੁਤ ਕਿਤੇ ਨਿਕਲਦੀ ਹੈ। ਪਰ ਐਸ ਸੱਚ ਕਿਸੇ ਦਾ ਵੀ ਤੁਹਾਡੇ ਵਾਸਤੇ ਜਾਂ ਮੈਨੇਜਮੈਂਟ ਵਾਸਤੇ ਜਾਂ ਜਿਹੜੇ ਉਸ ਦੇ ਵਿੱਚ ਰੇਡੀਓਥੋਨ ਦੇ ਵਿੱਚ ਇਨਵੋਲਵ ਨੇ ਉਹਨਾਂ ਪ੍ਰਤੀ ਕਿਸੇ ਪ੍ਰਤੀ ਕੋਈ ਗੁੱਸਾ ਨਹੀਂ ਹੈ, ਇਟਸ ਜਸਟ ਅ ਫਰਸਟ੍ਰੇਸ਼ਨ ਉਹ ਕਈ ਵਾਰੀ ਰੇਡੀਓ ਤੇ ਨਿਕਲ ਜਾਂਦੀ।
ਕਾਲਰ ਨੇ ਆਪਣੇ ਨਾਲ ਇੱਕ ਉਹਨਾਂ ਦੀ ਗੱਲ ਸੁਣ ਲਈ ਇਸ ਵਕਤ ਪ੍ਰੋਗਰਾਮ ਵਿੱਚ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਇੱਕ ਜੀ ਆਈ ਵੀ ਜਦੋਂ ਤੁਸੀਂ ਆਹ ਇਧਰਲੇ ਪਾਸੇ 770 ਤੇ ਆਏ ਹੋ ਤੇ ਮੈਨੂੰ ਹੀ ਪ੍ਰੋਬਲਮ ਆ ਰਹੀ ਕਿ ਆਪਣੇ ਹੋਰ ਲਿਸਨ ਨੂੰ ਵੀ ਆ ਰਹੀ ਹੈ, ਸਮ ਟਾਈਮ ਤੁਹਾਡੀ ਆਵਾਜ਼ ਕੱਟੀ ਜਾਂਦੀ ਹੈ ਜਿੱਦਾਂ ਆ ਰੇਂਜ ਇਸ਼ੂ ਜਾਂ ਕੁਛ ਵੀ
ਕੁਛ ਏਰੀਆ ਦੇ ਵਿੱਚ 770 ਦੇ ਕੁਛ ਇਸ਼ੂ ਹੈਗੇ ਨੇ ਇਸ ਦੇ ਵਿੱਚ,
ਕਲੀਅਰ ਕਰਾਇਓ ਜਰੂਰ ਕਿਉਂਕਿ ਪ੍ਰੋਗਰਾਮ ਪ੍ਰੋਪਰ ਸੁਣਦੇ ਆ ਨਾ ਆਵਾਜ਼ ਕੱਟੀ ਜਾਂਦੀ ਹੈ ਕਿਤੇ ਫਿਰ ਉਹ ਲਹਿਦਾ ਜਾਂ ਟੁੱਟ ਜਾਂਦਾ। ਪ੍ਰੋਗਰਾਮ ਬਹੁਤ ਵਧੀਆ ਜੀ ਤੁਹਾਡਾ। ਇੱਕ ਚੀਜ਼ ਹੋਰ ਆ, ਹੁਣੇ ਤੁਸੀਂ ਗੱਲ ਕਰਕੇ ਹਟੇ ਹੋ ਫੰਡ ਬਾਰੇ ਜੋ ਆਪਾਂ ਹਾਸਪਿਟਲ ਲਈ ਇਕੱਠਾ ਕੀਤਾ, ਚਲੋ ਕਈ ਲੋਕ ਇਹਨਾਂ ਦੇ ਹੱਕ ਚ ਆ ਕਈ ਵਿਰੋਧ ਚ ਆ ਜੀ, ਠੀਕ ਆ, ਤਾਂ ਸੇਮ ਹੁੰਦਾ ਹੀ ਹੁੰਦਾ ਜੀ ਪੋਜ਼ਿਟਿਵ ਨੈਗੇਟਿਵ, ਪਰ ਪਲੀਜ਼ ਤੁਸੀਂ ਅਪਡੇਟ ਜ਼ਰੂਰ ਦਿਓ ਕਰਿਓ ਵੀ ਇਹ ਕਦੋਂ ਸ਼ੁਰੂ ਹੋ ਰਿਹਾ ਹਾਸਪਿਟਲ ਅਪਗ੍ਰੇਡ ਹੋਣਾ ਜਾਂ ਨਵਾਂ ਹਾਸਪਿਟਲ ਬਣਨਾ, ਕਿਉਂਕਿ ਤੁਹਾਨੂੰ ਪਤਾ ਸਾਰੇ ਜੋ ਵੀ ਫੰਡ ਕਰਦੇ ਆ ਜਾਂ ਕਈ ਵਿਹਲੇ ਬੈਠੇ ਹੁੰਦੇ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਇਹ ਕਦੋਂ ਸ਼ੁਰੂ ਹੋ ਰਿਹਾ ਜੀ।
ਬਿਲਕੁਲ ਜੀ, ਔਰ ਮੈਂ ਹਾਸਪਿਟਲ ਤੋਂ ਇਸ ਦੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਦਾਂਗਾ।
ਹਾਂਜੀ, ਥੈਂਕ ਯੂ ਸਰ,
ਥੈਂਕ ਯੂ, ਧੰਨਵਾਦ। ਜਿਹੜੇ ਪ੍ਰੋਗਰਾਮ ਖਬਰ ਸਾਹਿਬ ਦੇ ਨਾਲ ਸੁਬਹ 9 ਤੋਂ ਲੈ ਕੇ 10 ਵਜੇ ਤੱਕ ਇੱਕ ਘੰਟਾ ਸਾਡਾ ਤੁਹਾਡਾ ਸਾਥ। ਗੁਰਪ੍ਰੀਤ ਬੈਂਟਨ ਦੀ ਗੱਲ ਕਰ ਦੂੰ ਪਹਿਲਾਂ ਮੈਂ, ਕੈਨੇਡਾ ਦੀ ਸੈਲੀਬ੍ਰੇਸ਼ਨ ਬੈਂਟਨ ਦੇ ਵਿੱਚ ਹੁੰਦੀ ਹੈ ਵੱਡੇ ਪੱਧਰ ਦੇ ਉੱਤੇ, ਉਸ ਦੇ ਵਿੱਚ ਪੰਜਾਬੀ ਪ੍ਰੋਗਰਾਮ ਵੀ ਜਿਹੜੇ ਸ਼ਾਮਲ ਕੀਤੇ ਜਾਂਦੇ ਨੇ, ਤੇ ਸਿਟੀ ਵੱਲੋਂ ਪੇਸ਼ਕਸ਼ ਕੀਤੀ ਗਈ ਹੈ ਕਿ ਸਿਟੀ ਚ ਜਿਹੜੇ ਪੈਸੇ ਨੇ ਉਹ ਇਸ ਵਾਰ ਸਿਕਿਉਰਿਟੀ ਦੇ ਉੱਤੇ $2,00,000 ਦਾ ਬਜਟ ਰੱਖਣ ਦੀ ਗੱਲ ਕੀਤੀ ਗਈ ਹੈ। ਕਹਿੰਦੇ ਕਿ ਪਿਛਲੀ ਵਾਰ ਇਸ ਦੇ ਵਿੱਚ ਭਗਦੜ ਮੱਚਣ ਦੀਆਂ ਜਿਹੜੀਆਂ ਖਬਰਾਂ ਇੱਕ ਤਰ੍ਹਾਂ ਦਾ ਮਾਹੌਲ ਉਹ ਬਣ ਗਿਆ ਸੀ, ਤੇ ਬਹੁਤ ਸਾਰੇ ਲੋਕਾਂ ਨੇ ਕਿਹਾ ਸੀਗਾ ਕਿ ਜਿਹੜਾ ਚਿਹੂਜ਼ੀ ਪਾਰਕ ਆ ਕੈਨੇਡਾ ਦੇ ਵਾਲੇ ਦਿਨ ਟੇਕ ਓਵਰ ਕਰ ਲਿਆ ਜਾਂਦਾ, ਡਾਇਰੈਕਟਲੀ ਤਾਂ ਕੌਂਸਲ ਕਹਿ ਨਹੀਂ ਸਕਦੀ, ਇਸ਼ਾਰਾ ਇਹੀ ਹੈ ਕਿ ਜੋ ਖਾਸ ਤੌਰ ਦੇ ਉੱਤੇ ਪੰਜਾਬੀ ਪ੍ਰੋਗਰਾਮ ਲਿਖੇ ਜਾਂਦੇ ਨੇ, ਪੰਜਾਬੀ ਕਮਿਊਨਿਟੀ ਵੱਡੀ ਪੱਧਰ ਦੇ ਉੱਤੇ ਕੈਨੇਡਾ ਡੇ ਦੇ ਉੱਤੇ ਸ਼ਾਮਲ ਹੋਣ ਜਾਂਦੀ ਹੈ, ਤੇ ਉੱਥੇ ਫਿਰ ਮਾੜੀਆਂ ਮੋਟੀਆਂ ਗੜਬੜੀਆਂ ਵੀ ਕਰਦੇ ਆ। ਇਸ ਵਾਰ ਸਿਕਿਉਰਿਟੀ ਦੇ ਉੱਤੇ $2,00,000 ਦੀ ਬਜਟ ਰੱਖਣ ਦੀ ਇੱਕ ਦਿਨ ਦੇ ਇਸ ਪ੍ਰੋਗਰਾਮ ਦੇ ਉੱਤੇ ਸਿਰਫ ਸਿਕਿਉਰਿਟੀ ਦਾ ਖਰਚਾ $2,00,000 ਰੱਖਣ ਦੀ ਪੇਸ਼ਕਸ਼ ਕੀਤੀ ਗਈ ਹੈ।
ਠੀਕ ਹੈ ਜੀ, ਦੇਖੋ ਪੁਖਤਾ ਪ੍ਰਬੰਧ ਕਰਨੇ ਤਾਂ ਜੇ ਸਿਟੀ ਪ੍ਰੋਗਰਾਮ ਕਰਾ ਰਹੀ ਹੈ ਤਾਂ ਉਹਨਾਂ ਦਾ ਫਰਜ਼ ਵੀ ਬਣਦਾ, ਉਹਨਾਂ ਨੂੰ ਪੁਖਤਾ ਪ੍ਰੋਗਰਾਮ ਕਰਨੇ ਚਾਹੀਦੇ ਨੇ, ਪਰ ਬਜਾਏ ਇਸ ਤੇ ਕਿ ਲੋਕਾਂ ਨੂੰ ਇਹ ਫੀਲ ਹੋਵੇ ਵੀ ਉੱਥੇ ਸਿਰਫ ਪੰਜਾਬੀ ਮਿਊਜ਼ਿਕ ਪਲੇ ਕੀਤਾ ਜਾਂਦਾ ਜਾਂ ਇੱਕ ਤਰਫਾ ਮਿਊਜ਼ਿਕ ਪਲੇ ਕੀਤਾ ਜਾਂਦਾ, ਸੋ ਇੱਥੇ ਜਿਹੜੀ ਹੈ ਸਾਨੂੰ ਮੈਨੂੰ ਲੱਗਦਾ ਵੀ ਡਾਇਵਰਸਿਟੀ ਨੂੰ ਛੱਡ ਕੇ ਕੈਨੇਡੀਅਨ ਮਿਊਜ਼ਿਕ ਪਹਿਲਾਂ ਪਲੇ ਕਰ ਲਓ, ਸੋ ਜਿਹੜੇ ਸਾਰੇ ਸੁਣ ਸਕਦੇ ਹੋਣ, ਸੋ ਜੇਕਰ ਇੰਗਲਿਸ਼ ਤੁਹਾਨੂੰ ਨਹੀਂ ਆਉਂਦੀ ਤਾਂ ਮੇ ਬੀ ਸਾਨੂੰ ਵੀ ਕਿਤੇ ਨਾ ਕਿਤੇ ਫੁੱਲ ਦਿਲੀ ਦੇ ਨਾਲ ਇੰਗਲਿਸ਼ ਮਿਊਜ਼ਿਕ ਇੰਜੋਏ ਕਰ ਲੈਣਾ ਚਾਹੀਦਾ। ਸਾਨੂੰ ਸਿਰਫ ਇਹੀ ਨਹੀਂ ਸੋਚਣਾ ਚਾਹੀਦਾ ਕਿ ਬ੍ਰੈਂਪਟਨ ਦੇ ਵਿੱਚ ਇਕੱਲੇ ਪੰਜਾਬੀ ਹੀ ਰਹਿੰਦੇ ਨੇ, ਵੈਨ ਵੀ ਯੂਜ਼ ਦਾ ਵਰਡ ਕੈਨੇਡੀਅਨ ਤਾਂ ਫਿਰ ਕੈਨੇਡੀਅਨ ਹੀ ਹੋਣਾ ਚਾਹੀਦਾ ਜੀ, ਸਾਰਾ ਕੁਝ ਮੇਰਾ ਇਹ ਮਤਲਬ।
ਮੇਰਾ ਖਿਆਲ ਹੈ ਜੇ ਪੰਜਾਬੀ ਮਿਊਜ਼ਿਕ ਨੂੰ ਛੱਡ ਕੇ ਇਕੱਲਾ ਇੰਗਲਿਸ਼ ਮਿਊਜ਼ਿਕ ਉੱਥੇ ਰੱਖ ਲਿਆ ਜਾਵੇ ਤਾਂ ਆਪੇ ਬਹੁਤ ਭੀੜ ਘੱਟ ਜਾਵੇਗੀ, ਸਿਕਿਉਰਿਟੀ ਤੇ $2,00,000 ਖਰਚਣ ਦੀ ਲੋੜ ਨਹੀਂ ਪੈਣੇਗੀ। ਕਾਲਰ ਆ ਸਾਡੇ ਨਾਲ, ਇੱਕ ਉਹਨਾਂ ਦੀ ਗੱਲ ਸੁਣ ਲਈ ਇਸ ਵਕਤ ਪ੍ਰੋਗਰਾਮ ਦੇ ਵਿੱਚ।
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਦੀਦੀ ਗੋ ਐਡ ਪਲੀਜ਼।
ਹਾਂਜੀ ਪੁਰਵਾ ਸਾਹਿਬ, ਤੁਹਾਨੂੰ ਜੀ ਦੋਨਾਂ ਨੂੰ ਵਿਸਾਖੀ ਦੀ ਅਲੱਗ ਅਲੱਗ ਵਧਾਈਆਂ।
ਥੈਂਕ ਯੂ ਸਰ।
ਪੁਰਵਾ ਸਾਹਿਬ ਤੋਂ ਕੁਸ਼ਚਨ ਪੁੱਛਣਾ, ਪੁਰਵਾ ਸਾਹਿਬ ਕੱਲ ਇਲੈਕਸ਼ਨ ਹੋਏ ਨੇ ਹੰਗਰੀ ਵਿਚ, ਉਹਦਾ ਕੀ ਰਿਜ਼ਲਟ ਨਿਕਲਿਆ?
ਓਕੇ, ਠੀਕ ਹੈ ਜੀ, ਮੈਂ ਗੱਲ ਕਰਦਾ ਇਸ ਤੇ। ਦੇਖੋ ਗੁਰਪ੍ਰੀਤ, ਇਹਨਾਂ ਨੇ ਗੱਲ ਕੀਤੀ ਹੈ ਹੰਗਰੀ ਦੇ ਜਿਹੜੇ ਮੌਜੂਦਾ ਪ੍ਰਧਾਨ ਸੀਗੇ, ਔਰ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਔਰ ਡੋਨਲਡ ਟਰੰਪ ਤੇ ਜੀਡੀ ਬੈਂਸ ਖੁਦ ਜਾ ਕੇ ਉਹਨਾਂ ਦੀ ਸਪੋਰਟ ਕਰਕੇ ਆਇਆ ਸੀ। ਡੋਨਲਡ ਟਰੰਪ ਨੂੰ ਇੱਕ ਹੋਰ ਵੱਡਾ ਝਟਕਾ ਜਿਹੜਾ ਉਹ ਲੱਗਿਆ ਕਿ ਜਿਸ ਤੇ ਉਹਨੇ ਪੂਰੀ ਡਟ ਕੇ ਸਪੋਰਟ ਕੀਤੀ ਤੇ ਉਹ ਸਰਕਾਰ ਆ ਜਿਹੜੀ ਜਾਂਦੀ ਲੱਗੀ।
ਗੱਲ ਇਹ ਆ ਵੀ ਜਿਹਦੀ ਜੀਰੋ ਹਰਾਣਾ ਬਾਈ ਜੀ, ਉਹਦੀ ਜਿਹੜੀ ਆ ਸਪੋਰਟ ਡੋਨਲਡ ਟਰੰਪ ਸਾਹਿਬ ਤੋਂ ਕਰਾ ਦਿਓ, ਸੋ ਉਹ ਪੱਕਾ ਹੀ ਹਾਰੂਗਾ। ਸੋ ਇਹਨਾਂ ਨੂੰ ਚਾਹੀਦਾ ਦੂਜੇ ਬੰਦੇ ਦੀ ਸਪੋਰਟ ਕਰਦਿਆਂ ਕਰਨ, ਫੇਰ ਸ਼ਾਇਦ ਇਹਨਾਂ ਦਾ ਜਿਹਨੂੰ ਚਾਹੁੰਦੇ ਨੇ ਉਹ ਜਿੱਤ
ਜਾਵੇ। ਜਿਵੇਂ ਨਿਊਯਾਰਕ ਦੇ ਮੇਅਰ ਨੂੰ ਹਰਾਉਣ ਦੇ ਲਈ ਡੋਨਲਡ ਟਰੰਪ ਨੇ ਪੂਰਾ ਆਪਣਾ ਕੈਂਪੇਨ ਕੀਤਾ ਸੀ, ਉਸੇ ਤਰ੍ਹਾਂ ਹੀ ਹੰਗਰੀ ਦੇ ਪ੍ਰਧਾਨ ਮੰਤਰੀ ਨੂੰ ਬਚਾਉਣ ਦੇ ਲਈ ਕੈਂਪੇਨ ਕੀਤਾ। ਜੀਡੀ ਬੈਂਸ ਖੁਦ ਜਾ ਕੇ ਉੱਥੇ ਉਹਨਾਂ ਦੇ ਨਾਲ ਖੜੇ ਤੇ ਸਪੀਚਾਂ ਵੀ ਕੀਤੀਆਂ, ਤੇ ਪਰ ਨਹੀਂ ਉਹ ਜਿੱਤ ਸਕੇ ਤੇ ਆਪੋਜੀਸ਼ਨ ਪਾਰਟੀ ਵਾਲਿਆਂ ਨੇ ਆਪਣਾ ਉਸ ਉੱਤੇ ਟੇਕ ਓਵਰ ਕਰ ਲਿਆ। ਸੋ ਹੰਗਰੀ ਵੀ ਡੋਨਲਡ ਟਰੰਪ ਦੀ ਗ੍ਰਿਫਤ ਵਿੱਚੋਂ ਬਾਹਰ ਹੋ ਗਿਆ।
ਸੋ ਆਹ ਹੁਣ ਆਪਾਂ ਇੱਥੇ ਦੀ ਨੋਮੀਨੇਸ਼ਨ ਦੀਆਂ ਗੱਲਾਂ ਕਰ ਲਈਏ। ਇੱਕ ਤਾਂ ਸਪੈਂਜਾ ਬੈਂਕ ਡਾਲ ਦੇ ਵਿੱਚ ਜਿਹੜੀ ਬੈਂਕ ਈਸੀ ਨੋਮੀਨੇਸ਼ਨ ਹੋਈ ਜਿਹਦੇ ਵਿੱਚ ਸ਼ੌਨ ਲਾਲੀ ਤੇ ਸੁਚੇਤਾ ਜਲ ਦੋ ਕੈਂਡੀਡੇਟ ਸੀਗੇ ਔਰ ਸ਼ੌਨ ਲਾਲੀ ਦੀ ਵੱਡੇ ਪੱਧਰ ਦੇ ਉੱਤੇ ਜਿੱਤ ਹਾਸਲ ਉਸਨੇ ਕੀਤੀ ਹੈ। ਸੁਚੇਤਾ ਜਲ ਨੂੰ ਡਿਸੀਜ਼ ਵਿਕਟਰੀ ਵਾਇਸ ਸ਼ੌਨ ਲਾਲੀ ਸੁਚੇਤਾ ਜਨਰਲ 100 ਦਾ ਅੰਕੜਾ ਵੀ ਪਾਰ ਨਹੀਂ ਕਰ ਸਕੇਗੀ ਬ੍ਰੈਂਪਟਨ ਈਸਟ ਤੋਂ। ਤੇ ਦੂਸਰੇ ਪਾਸੇ ਜੇਕਰ ਆਪਾਂ ਗੱਲ ਕਰੀਏ ਬ੍ਰੈਂਪਟਨ ਨਾਰਥ ਕੈਲੇਡਨ ਤੋਂ ਤਾਂ ਉਥੋਂ ਸਰਬਜੀਤ ਸਰਾਹ ਨੇ ਬਹੁਤ ਵੱਡੀ ਫਰਕ ਦੇ ਨਾਲ ਜਿਹੜੀ ਆਪਣੀ ਜਿੱਤ ਹਾਸਲ ਕੀਤੀ ਹੈ। ਸੋ ਸਰਬਜੀਤ ਸਰਾਹ ਨੂੰ ਮੁਬਾਰਕਬਾਦ, ਸ਼ੌਨ ਲਾਲੀ ਨੂੰ ਮੁਬਾਰਕਬਾਦ। ਸ਼ੌਨ ਲਾਲੀ ਦਾ ਮੁਕਾਬਲਾ ਹੁਣ ਮਨਿੰਦਰ ਸਿੱਧੂ ਜਿਹੜੇ ਕਿ ਸਾਡੇ ਇੱਥੋਂ ਦੇ ਇੰਟਰਨੈਸ਼ਨਲ ਟ੍ਰੇਡ ਮਿਨਿਸਟਰ ਨੇ ਉਨ੍ਹਾਂ ਦੇ ਨਾਲ ਹੋਵੇਗਾ ਲਿਬਰਲ ਵਾਲਿਆਂ ਨਾਲ, ਤੇ ਦੂਸਰੇ ਪਾਸੇ ਸਰਬਜੀਤ ਸਰਾਹ ਤੇ ਰੂਬੀ ਸੋਹਤਾ ਦਾ ਮੁਕਾਬਲਾ ਹੋਵੇਗਾ। ਸੋ ਜਿੱਥੇ ਇਨ੍ਹਾਂ ਦੋਵਾਂ ਹਲਕਿਆਂ ਦੇ ਵਿੱਚ ਇਸ ਤੋਂ ਵੀ ਵੱਡੇ ਪੱਧਰ ਦੇ ਉੱਤੇ ਨੋਮੀਨੇਸ਼ਨ ਦੇ ਵਿੱਚ ਟਰਨ ਆਊਟ ਹੋਣ ਦੀ ਸੰਭਾਵਨਾ ਸੀਗੀ, ਪਰ ਜਿਹੜਾ ਇਹ ਥੋੜੀਆਂ ਜਿਹੀਆਂ ਲੋਕਾਂ ਦਾ ਜਿਹੜਾ ਇੰਟਰਸਟ ਹੈ ਉਹ ਕੰਜ਼ਰਵੇਟਿਵ ਨੋਮੀਨੇਸ਼ਨ ਦੇ ਵਿੱਚ ਮੱਠਾ ਪੈ ਗਿਆ। ਸਭ ਨੂੰ ਇਹ ਅਹਿਸਾਸ ਹੋ ਗਿਆ ਕਿ ਵੀ ਹੁਣ ਲਿਬਰਲ ਦਾ ਜਿਹੜੇ ਉਹ ਮੈਜੋਰਿਟੀ ਲੈ ਗਏ ਨੇ ਤੇ ਹੁਣ ਜਿਹੜੀਆਂ ਅਗਲੀਆਂ ਚੋਣਾਂ ਹੋਣੀਆਂ ਬੜੀ ਦੇਰ ਨੂੰ ਹੋਣੀਆਂ। ਸੋ ਬਹੁਤਾ ਦਿਲਚਸਪੀ ਲੋਕਾਂ ਨੇ ਨਹੀਂ ਦਿਖਾਈ ਗਈ, ਪਰ ਫਿਰ ਵੀ ਸ਼ੌਨ ਲਾਲੀ ਦੀ ਤੇ ਆਪਣੇ ਸਰਬਜੀਤ ਸਰਾਹ ਦੀ ਬੜੀ ਡਿਸੀਜ਼ਿਵ ਜਿਹੜੀ ਵਿਕਟਰੀ ਆ ਉਹ ਮੈਂ ਕਹਾਂਗਾ। ਦੂਜੇ ਪਾਸੇ ਅਮਨਦੀਪ ਜੱਜ ਉਹ ਰੈਕਡ ਆਫ ਕੈਂਡੀਡੇਟ ਆਫ ਰੈਕਡ ਸੀਗੇ ਤੇ ਪਹਿਲਾਂ ਐਮ ਪੀ ਦੀ ਚੋਣ ਲੜ ਚੁੱਕੇ ਸੀਗੇ। ਇੱਥੋਂ ਹੀ ਕੰਜ਼ਰਵੇਟਿਵ ਪਾਰਟੀ ਵੱਲੋਂ ਉਨ੍ਹਾਂ ਨੂੰ ਇਸ ਤਰ੍ਹਾਂ ਇੱਕ ਤਰ੍ਹਾਂ ਦੀ ਬੁਰੀ ਹਾਰ ਆ ਜਿਹੜੀ ਉਥੋਂ ਹੋਈ ਹੈ। ਸੋ ਇਹ ਨਵੇਂ ਦੋ ਕੈਂਡੀਡੇਟ ਬਣੇ ਨੇ, ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ। ਬਾਕੀ ਸਾਰੇ ਜਿਹੜੇ ਬ੍ਰੈਂਪਟਨ ਦੀਆਂ ਸੀਟਾਂ ਤੋਂ ਕਲੇਮ ਹੋ ਚੁੱਕੇ ਨੇ।
ਬਿਲਕੁਲ ਜੀ, ਨਵੇਂ ਜਿੱਤਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਔਰ ਇੱਥੋਂ ਇਹ ਵੀ ਪਤਾ ਲੱਗਦਾ ਹੈਗਾ ਕਿ ਜੇਕਰ ਤੁਸੀਂ ਦੇਖੋ ਅਮਨਦੀਪ ਜੱਜ ਜਿੱਤਣ ਦੇ ਬਹੁਤ ਕਰੀਬ ਸੀਗੇ, 400-500 ਵੋਟਾਂ ਦਾ ਹਾਰੇ ਸੀ ਤੇ ਟਾਈਮ ਚੇਂਜ ਹੁੰਦਿਆਂ ਬਾਹਲਾ ਚਿਰ ਨਹੀਂ ਲੱਗਦਾ ਤੇ ਹੁਣ ਨੋਮੀਨੇਸ਼ਨ ਦੇ ਵਿੱਚ ਭਾਰੀ ਫਰਕ ਦੇ ਨਾਲ ਹਾਰੇ ਨੇ।
ਨੋਮੀਨੇਸ਼ਨ ਇਸੇ ਕਰਕੇ ਜ਼ਿਆਦਾ ਵੋਟਾਂ ਨਾਲ ਹਾਰੇ ਨੇ, ਆਪਣੇ ਸੀਟ ਹਾਰਨ ਨਾਲੋਂ ਨੋਮੀਨੇਸ਼ਨ ਦੇ ਵਿੱਚ ਜ਼ਿਆਦਾ ਵੋਟਾਂ ਨਾਲ ਹਾਰ ਗਏ। ਉਦੋਂ ਆਈ ਥਿੰਕ ਇੰਨਾ ਕੁ ਡਿਫਰੈਂਸ ਆ ਜਿਹੜਾ ਉੱਥੇ ਹੋਇਆ। ਸਾਜਦੀਪ ਇੱਕ ਮਿੰਟ ਹੈ, ਕੋਈ ਸੰਦੇਸ਼ ਆਪਣਾ ਸਾਂਝਾ ਕਰ ਲਿਓ ਤੇ ਫਿਰ ਸਮਾਂ ਆਪਣਾ ਸਮਾਪਤੀ ਵੱਲ ਹੈ।
ਜੀ ਕੁਇਕਲੀ ਮੈਂ ਕਵਿਤਾ ਟਰੱਕ ਟ੍ਰੇਨਿੰਗ ਅਕੈਡਮੀ ਦਾ ਮੈਸੇਜ ਸਾਂਝਾ ਕਰ ਦਿੰਦਾ ਜੀ। ਟਰੱਕ ਦਾ ਤੁਸੀਂ ਲਾਇਸੈਂਸ ਲੈਣਾ ਚਾਹੁੰਦੇ ਹੋ 9504500 ਤੇ ਤੁਸੀਂ ਸੰਪਰਕ ਜਿਹੜਾ ਕੀਤਾ ਜਾ ਸਕਦਾ ਹੈ ਤੇ ਨਾਲ ਦੀ ਨਾਲ ਹੀ ਤੁਸੀਂ ਸੰਪਰਕ ਕਰਨਾ ਹੈ ਜੀ ਟਰੰਪ ਟਰਾਂਸਪੋਰਟ ਦੇ ਨਾਲ 15+ ਓਨਰ ਓਪਰੇਟਰ ਇਹਨਾਂ ਨੂੰ ਚਾਹੀਦੇ ਨੇ ਜੀ। ਫਾਈਨੈਂਸਿੰਗ ਇਹਨਾਂ ਦੇ ਪਾਸ ਅਵੇਲੇਬਲ ਨਹੀਂ, 2 ਸਾਲ ਦਾ ਤਜਰਬਾ ਤੁਹਾਡੇ ਪਾਸ ਹੋਣਾ ਜ਼ਰੂਰੀ ਆ। ਟਰੰਪ ਟਰਾਂਸਪੋਰਟ ਦੇ ਨਾਲ ਤੁਸੀਂ ਜ਼ਰੂਰ ਸੰਪਰਕ ਕਰ ਲਓ। ਲੋਕਲ ਕੰਟੇਨਰ ਵਰਕ ਹੈਗਾ ਜੀ ਇਹਨਾਂ ਦੇ ਪਾਸ, ਟਰੰਪ ਟਰਾਂਸਪੋਰਟ ਦੇ ਵੱਲੋਂ ਤੁਰੰਤ ਜਿਹੜੀ ਆ ਉਹ ਹਾਇਰਿੰਗ ਜਿਹੜੀ ਆ ਇਸ ਵਕਤ ਕੀਤੀ ਜਾ ਰਹੀ ਹੈ 647-5543-5543 647-5543-5543 ਦੇ ਤਦਾਂ ਤੇ ਏਸ਼ੀਅਨ ਫੂਡ ਸੈਂਟਰ ਦੀ ਕਿਸੇ ਵੀ ਨੇੜੇ ਲੋਕੇਸ਼ਨ ਤੇ ਵਿਜ਼ਿਟ ਕਰਕੇ ਤੁਸੀਂ ਗ੍ਰੋਸਰੀ ਕਰ ਸਕਦੇ ਜੀ। ਲਈ ਆ ਗਿਆ ਜੀ
ਦੇਵ ਆ ਗਿਆ ਜੀ, ਫਿਰ ਮਿਲਦੀ ਉਮੀਦ ਦੇ ਨਾਲ, ਸਤਿ ਸ੍ਰੀ ਅਕਾਲ ਜੀ।
ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
ਮੇਰੀ ਪੂਰੇ ਸਾਲ ਕੀ ਸੇਵਿੰਗ $400 ਹੋਈ ਹੈ।
ਮੇਰੀ ਸੇਵਿੰਗ $350
ਔਰ ਮੇਰੀ ਸੇਵਿੰਗ ਸਬਸੇ ਜ਼ਿਆਦਾ ਹੋਈ ਹੈ। ਮੈਨੇ ਸੇਵ ਕੀਏ ਹੈ $2000।
ਕਿਆ ਚਮਤਕਾਰ ਕੀਆ, ਮੁਝੇ ਵੀ ਗੁਰ ਸਿਖਾਓ ਨਾ।
ਕੋਈ ਬਾਤ ਸਾਦਾ ਸੀ ਹੈ, ਹਮਾਰੇ ਪਾਸ 2 ਗਾੜੀਆਂ ਔਰ 1 ਘਰ ਹੈ ਔਰ ਇਨ ਸਬ ਕੀ ਇੰਸ਼ੋਰੈਂਸ ਮਿਲਾ ਕਰ ਮੈਨੇ ਜ਼ਬਰਦਸਤ ਸੇਵਿੰਗ ਕੀ ਹੈ। ਆਪ ਵੀ ਆਪਣੀ ਗਾੜੀ ਔਰ ਘਰ ਕੇ ਇੰਸ਼ੋਰੈਂਸ ਮੈਂ ਖੂਬ ਸੇਵਿੰਗ ਕਰ ਸਕਤੇ ਹੈ। 647-290-3773
घर बनवाना हो या पुराना घर नया करना हो, अरम होम बिल्डर्स एंड रेनोवेटर्स आपके साथ हैं। कस्टम होम बिल्ड्स, होम एडिशन, किचन और बाथरूम रेनोवेशंस, बेसमेंट रेनोवेशन, पेंटिंग, टाइल्स और हार्डवुड फ्लोरिंग्स के लिए हर काम में महारत, मेयार और एतमाद। अभी कॉल कीजिए 416-841-5825 या विजिट कीजिए इनकी वेबसाइट aramrenovation.ca। अरम रेनोवेशन, ख्वाबों की तामीर एतमाद के साथ।
पेट्रो कैनेडा पेश कर दे ड्यूरॉन हैवी ड्यूटी डीजल इंजन ऑयल्स, हुन फुल सर्विस सेविंग्स नाल 10W30 सिंथेटिक $20 डिस्काउंट, 5W30 $40 डिस्काउंट। ऑफर लिमिटेड टाइम ले, 5W30 क्विक स्टार्ट और ऑयल फ्लो ठंडे मौसम विच जेतु 10W30 इंजन दी कारगुजारी नु बनाए रखदा। QTL दी 3 लोकेशंस ते पुजो और लाभ चको, एग्जिट 268 कैम्ब्रिज, एग्जिट 579 नैपनी, एग्जिट 5 फोर्ट एरी। पेट्रो कैनेडा QTL, बल्ले बल्ले अनूठा साख।
अपने प्यारों को पैसे भेजें लैम्प आई के साथ अब आसानी और एतमाद के साथ बेहतरीन रेट्स और मुकम्मल सिक्योरिटी के साथ आज ही ट्रांसफर करें लैम्प आई LEMFI साइन अप करते वक्त रेफर कोड E10 का इस्तेमाल करें और अपनी पहली ट्रांजैक्शन पर 100 या उससे ज्यादा भेजने पर $20 कैशबैक हासिल करें और बस यही नहीं अपने दोस्तों और फैमिली को भी रेफर करें और हर रेफर पर आप दोनों पाएंगे $20 तो आज ही विजिट करिए LEMFI.com LEMFI.com
ਇੰਨਾ ਸੋਹਣਾ ਕਰ ਲਿਆ ਹੁਣ ਅਪਲਾਈਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ
ਹਾਂਜੀ ਸਟੇਨਲੈਸ ਸਟੀਲ ਦੇ ਅਪਲਾਈਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਿੱਥੇ ਫ੍ਰਿਜ ਸਟੋਵ ਡਿਸ਼ ਵਾਸ਼ਰ 3 ਪੀਸ ਕਿਚਨ